ਮਨ ਵਿੱਚ ਮਾਨ ਕਰ ਲਿਆ ਨਾ ਵੀ ਮੈਂ ਤੇ ਅੰਮ੍ਰਿਤ ਵੇਲੇ 2 ਵਜੇ ਉੱਠਦਾ, ਮੈਂ ਤੇ 12 ਵਜੇ ਇਸ਼ਨਾਨ ਕਰਦਾ ਹਾਂ, ਉਹਨਾਂ ਦਾ ਅੰਮ੍ਰਿਤ ਵੇਲਾ ਅੰਮ੍ਰਿਤ ਨਹੀਂ ਉਹ ਤੇ ਜ਼ਹਿਰ ਬਣ ਜਾਂਦਾ। ਜਿਹੜੇ ਮਾਨ ਕਰ ਲੈਣ ਵੀ ਮੈਂ ਤੇ ਉੱਠਦਾ, ਮਾਨ ਕਾਹਦਾ, ਉੱਠਣ ਵਾਲੀ ਗੱਲ ਨਹੀਂ ਬਣਦੀ ਜੇ ਅੰਮ੍ਰਿਤ ਵੇਲੇ ਕੋਈ ਉੱਠੇ ਤੇ ਅੰਮ੍ਰਿਤਮਈ ਬਾਣੀ ਦਾ ਜਾਪ ਵੀ ਕਰੇ ਨਾਲ, ਤਾਂ ਹੀ ਫਾਇਦਾ ਨਾ ਅੰਮ੍ਰਿਤ ਵੇਲੇ ਉੱਠਣ ਦਾ। ਜੇ ਅੰਮ੍ਰਿਤ ਵੇਲੇ ਉੱਠੀ ਜਾਵੇ ਤੇ ਮਨ ਵਿੱਚ ਮਾਨ ਕਰ ਲੈ ਵੀ ਮੈਂ ਤੇ ਬੜਾ ਉੱਠਦਾ। ਕਈਆਂ ਨੂੰ ਹੁੰਦਾ ਹੈ, ਕਿੰਨੇ ਵਜੇ ਉੱਠਦੇ ਹੋ ਜੀ? ਅਸੀਂ 4 ਵਜੇ, ਮੈਂ ਤੇ 2 ਵਜੇ ਤੋਂ 1 ਮਿੰਟ ਲੇਟ ਨਹੀਂ ਹੁੰਦਾ, ਮੈਂ ਤੇ 1 ਵਜੇ ਉੱਠਦਾ, ਮੈਂ ਤੇ 12 ਵਜੇ ਉੱਠਦਾ, ਮੈਂ ਤੇ। ਪਰ ਇਹ ਤੇ ਅੰਮ੍ਰਿਤ ਵੇਲਾ ਵੀ ਉਹਨਾਂ ਦਾ ਤੇ ਜ਼ਹਿਰ ਬਣ ਗਿਆ, ਜਿਨ੍ਹਾਂ ਨੂੰ ਹੰਕਾਰ ਹੋ ਗਿਆ ਉਹਨਾਂ ਦਾ ਤੇ ਅੰਮ੍ਰਿਤ ਵੇਲਾ ਵੀ ਜ਼ਹਿਰ ਹੈ। ਕਿ ਸਾਧ ਸੰਗਤ ਜੇ ਮਹਾਰਾਜ ਨੇ ਕਿਰਪਾ ਕੀਤੀ ਆ ਨਾ, ਜਾਗੇ ਉੱਠਣਾ ਹੈ ਤੇ ਮਨ ਵਿੱਚ ਮਾਣ ਨਹੀਂ ਕਰਨਾ। ਦੁਨੀਆ ਹੀ ਜਾਗਦੀ ਅੰਮ੍ਰਿਤ ਵੇਲੇ, ਟਰੱਕਾਂ ਦੇ ਡਰਾਈਵਰ ਵੀ ਜਾਗਦੇ ਨੇ, ਜੇ ਉੱਠਣ ਵਾਲੀ ਗੱਲ ਬਣਦੀ ਹੋਵੇ ਤੇ ਸੌਂਦੇ ਨਹੀਂ 24 ਘੰਟੇ, ਕਈ ਵਾਰੀ 2-2 ਦਿਨ ਨਹੀਂ ਸੌਂਦੇ, ਰਾਤ ਸਾਰੀ ਗੱਡੀਆਂ ਚੱਲਦੀਆਂ ਰਹਿੰਦੀਆਂ, ਫਿਰ ਤੇ ਸਿੱਧੇ ਰੱਬ ਨੂੰ ਮਿਲ ਲੈਣ। ਬੜੀ ਦੁਨੀਆ ਜਾਗਦੀ, ਥੋੜੀ ਕਮੀ ਕਿਤੇ ਜਾਗਣ ਵਾਲਿਆਂ ਦੀ। ਜਾਂ ਫਿਰ ਜਾਗਦਾ ਚੰਦ ਅਸਮਾਨੀ, ਕਹਿੰਦੇ ਦਾਤਾ ਖੂਬਸੂਰਤੀ ਦਾ ਚੰਦਰਮਾ ਵੀ ਜਾਗਦਾ। ਜਾਂ ਕੋਈ ਜਾਗਦਾ ਪੁਰਾਣਾ ਰੋਗੀ, ਪੁਰਾਣਾ ਰੋਗੀ ਵੀ ਜਾਗਦਾ। ਹਸਪੀਟਲਾਂ 'ਚ ਚਲੇ ਜਾਓ, ਵੇਖੋ ਕਿੱਦਾਂ ਕੁਰਲਾਹਟ ਪੈ ਰਹੀ ਹੈ। ਹਾਏ ਹਾਏ ਹੁੰਦੀ ਆ, ਮਰ ਗਏ ਹੁੰਦੀ ਹੈ, ਸਾਰੀ ਰਾਤ ਆਉਂਦੀ ਨੀਂਦ ਕਿਤੇ ਰੋਗੀ ਨੂੰ। ਪੁਰਾਣਾ ਰੋਗੀ, ਮਾੜਾ ਮੋਟਾ ਰੋਗੀ ਜੇ ਉਹਦੇ ਸੌਂ ਜਾਂਦਾ, ਪੱਕਾ ਰੋਗੀ ਕਿੱਥੇ ਸੌਂਜੂ। ਜਾਂ ਕੋਈ ਜਾਗਦਾ ਪੁਰਾਣਾ ਰੋਗੀ, ਫਲ ਭੋਗੇ ਕਰ ਮਾਲ ਜਾਗਦਾ ਪੁਰਾਣਾ ਰੋਗੀ, ਫਲ ਭੋਗੇ ਕਰ ਮਾਲ ਜਾਗਦਾ ਪੁਰਾਣਾ ਰੋਗੀ, ਫਲ ਭੋਗੇ ਕਰ
ਜਾਂ ਕੋਈ ਜਾਗਦਾ ਪ੍ਰੇਮ ਬਾਜੀ ਹਾਰਿਆ, ਸੱਲ ਸਹਿੰਦਾ ਵਿਰਹਾਉਂਦੇ। ਹੋਰ ਕੌਣ ਜਾਗਦਾ? ਜਾਂ ਕੋਈ ਜਾਗਦਾ ਹੈ ਚੋਰ ਲੁਟੇਰਾ, ਓਟ ਪਰਸ਼ਾਵਿਆਂ ਦੀ ਜਾਗਦਾ ਹੈ ਚੋਰ ਲੁਟੇਰਾ, ਓਟ ਪਰਸ਼ਾਵਿਆਂ ਦੀ ਬੜੇ ਉਪਿਆਰੇ ਹੋ। ਸੜਕਾਂ ਤੇ ਡਰਾਈਵਰ ਵੀ ਜਾਗਦੇ ਨੇ, ਪੁਰਾਣਾ ਰੋਗੀ ਵੀ ਜਾਗਦਾ, ਚੰਦਰਮਾ ਵੀ ਜਾਗਦਾ ਹੈ, ਪ੍ਰੇਮ ਬਾਜੀ ਜਾਂ ਜਿਹੜੇ ਹਾਰ ਜਾਣ ਉਹ ਵੀ ਜਾਗਦੇ। ਪਰ ਜਾਗਣਾ ਇੱਕ ਉਹਨਾਂ ਦਾ ਹੀ ਪ੍ਰਵਾਨ ਹੈ, ਕਿੰਨਾ ਦਾ? ਜਾਂ ਕੋਈ ਜਾਗਦੇ ਨੇ ਅੱਲਾ ਦੇ ਪਿਆਰੇ, ਆ ਵੀ ਜਾਗਦੇ ਨੇ ਵੇਖੋ, ਜਿਨ੍ਹਾਂ ਦੀ ਲੱਗੀ ਨਾਲ ਰੱਬ ਦੇ ਜਾਗਦੇ ਨੇ ਅੱਲਾ ਦੇ ਪਿਆਰ, ਜਿਨ੍ਹਾਂ ਦੀ ਲੱਗੀ ਨਾਲ ਰੱਬ ਦੇ ਰੱਬ ਜਾਗਦੇ ਨੇ ਅੱਲਾ ਦੇ ਪਿਆਰ, ਬੋਲਿਓ ਭੈਣ।
ਜਿਨ੍ਹਾਂ ਦੀ
ਜਾਗਦੇ ਨੇ ਆ ਹੁਣ ਬੜੇ ਆ ਜਿਨ੍ਹਾਂ ਨੇ ਰੋਜ਼ ਸੌਂ ਜਾਣਾ ਹੁੰਦਾ 8 ਵਜੇ 9 ਵਜੇ ਸੌਂ ਜਾਂਦੇ ਆ ਕਈ ਤੇ ਆ ਹੁਣ ਜਿਹੜੇ 11-12 ਵਜੇ ਤੱਕ ਜਾਗਣਗੇ 2-2, 3-3 ਘਰ ਜਾਂਦਿਆਂ ਨੂੰ ਵੱਜ ਜਾਣੇ ਆ ਇਹ ਜਿਹੜਾ ਜਾਗਣਾ ਨਾ ਇਹ ਸਾਡਾ ਲੇਖੇ ਚ ਪੈ ਜਾਣਾ ਜਾਗਦੀ ਤੇ ਦੁਨੀਆ ਹੀ ਆ ਪਰ ਜਾਗਣਾ ਉਹਦੇ ਪਿਆਰ ਵਿੱਚ ਜਾਗਣਾ ਜਾਗਣਾ ਜਾਗਣ ਨੀਕਾ ਪ੍ਰਵਾਨੀਕ ਕਿਹਨਾਂ ਦਾ ਜਾਗਣਾ ਹਰ ਕੀਰਤਨ ਮੈਂ ਜਾਗਣਾ ਜਿਹੜੇ ਕੀਰਤਨ ਵਿੱਚ ਜਾਗਣ ਜਿਹੜੇ ਸਤਸੰਗਤ ਵਿੱਚ ਜਾਗਣ ਜਿਹੜੇ ਸਿਮਰਨ ਕਰਦੇ ਜਾਗਣ ਜਿਹੜੇ ਸੇਵਾ ਕਰਦੇ ਜਾਗਣ ਇਹ ਜਾਗਣਾ ਜਿਹੜਾ ਨਾ ਪਿਆਰਿਓ ਇਹ ਪ੍ਰਵਾਨੀਕ ਹੈ ਧਿਆਨ ਦਿਓ ਇਹ ਤੇ ਪਟਾਕੇ ਚੱਲਦੇ ਨੇ ਉਹ ਕਿਉਂ ਕਿਉਂਕਿ ਪੰਜ ਪਿਆਰੇ ਸਟੇਜ ਤੇ ਆਉਂਦੇ ਆਪ ਜੀ ਨੂੰ ਪਤਾ ਅੱਗੇ ਵੀ ਆਉਂਦੇ ਨੇ ਅੱਜ ਕੋਈ ਪਹਿਲੀ ਵਾਰੀ ਨਹੀਂ ਆਉਣਾ ਅੱਗੇ ਵੀ ਦੀਵਾਨ ਲੱਗਦੇ ਤੁਹਾਡੇ ਇਲਾਕੇ 'ਚ ਤੇ ਪੰਜ ਪਿਆਰਿਆਂ ਨੇ ਸਟੇਜ ਤੇ ਹੀ ਆਉਣਾ ਆਪਣੇ ਕੋਲ ਹੀ ਬਹਿਣਾ ਆਪਾਂ ਸਭ ਨੇ ਦਰਸ਼ਨ ਕਰਨੇ ਆ ਹਾਂ ਇਹ ਬੇਨਤੀ ਜ਼ਰੂਰ ਆ ਵੀ ਕਿਸੇ ਨੇ ਖੜੇ ਨਹੀਂ ਹੋਣਾ ਰੌਲਾ ਨਹੀਂ ਪਾਉਣਾ ਇੱਥੇ ਹੀ ਆਉਣਗੇ ਪੰਜ ਪਿਆਰੇ ਆਪਾਂ ਸਾਰਿਆਂ ਨੇ ਬੈਠ ਕੇ ਦਰਸ਼ਨ ਕਰਨੇ ਨੇ ਕਈ ਵੇਖਿਆ ਮੈਂ ਭੱਜ ਭੱਜ ਕੇ ਅੱਗੇ ਹੁੰਦੇ ਨੇ ਭੱਜ ਭੱਜ ਕੇ ਪਰ ਆਉਣਾ ਉਹਨਾਂ ਨੇ ਸਟੇਜ ਤੇ ਹੀ ਆ ਇੱਥੇ ਹੀ ਆਨੰਦ ਲਿਆ ਕਰੋ ਬੈਠ ਕੇ ਪਤਾ ਲੱਗੇ ਵੀ ਸੰਗਤ ਕਰਨੇ ਅਸੀਂ ਭੱਜਣ ਨਾਲ ਦੌੜਨ ਨਾਲ ਬੇਅਦਬੀ ਹੋਈ ਹੁੰਦੀ ਹੈ ਸਤਿਗੁਰਾਂ ਦੀ ਪਹਿਰੇਦਾਰਾਂ ਨੂੰ ਬੇਨਤੀ ਹੈ ਪ੍ਰਬੰਧਕਾਂ ਨੂੰ ਵੀ ਪਟਾਕੇ ਉਹਨਾਂ ਨੂੰ ਕਹੋ ਬੰਦ ਕਰ ਦਿਓ ਚਲਾਉਣੇ ਕਿਉਂਕਿ ਸੰਗਤ ਦਾ ਧਿਆਨ ਟੁੱਟਦਾ ਹੈ ਕਈ ਮੈਂ ਵੇਖਿਆ ਉੱਪਰ ਵੇਖਦੇ ਨੇ ਵੀ ਆਤਿਸ਼ਬਾਜ਼ੀ ਵੇਖ ਲਈਏ ਪਰ ਆਓ ਇੱਧਰ ਆਪਾਂ ਆਪਣੀ ਸੁਰਤੀ ਜੋੜ ਕੇ ਰੱਖੀ ਆਪਾਂ ਆਪਣਾ ਮਨ ਨਾ ਟੁੱਟਣ ਦਈਏ ਜਾਗਦਾ ਹੈ ਅੱਲਾ ਦਾ ਪਿਆਰਾ ਜਿਨ੍ਹਾਂ ਦੀ ਲੱਗੀ ਨਾਲ ਰੱਬ ਦੇ ਉਹਨਾਂ ਦਾ ਜਾਗਣਾ ਪਿਆਰੇ ਉਹ ਪ੍ਰਵਾਨ ਨੀਕ ਹੈ ਜਾਗਦੀ ਤੇ ਦੁਨੀਆ ਹੀ ਆ ਜਾਗੋ ਉਹਦੇ ਪਿਆਰ ਵਿੱਚ ਜਾਗੋ ਜਾਗੋ ਬਾਣੀ ਪੜ੍ਹਦੇ ਜਾਗੋ ਜਾਗੋ ਸਤਸੰਗਤ ਕਰਦੇ ਜਾਗੋ ਸਾਰੀ ਸਾਰੀ ਰਾਤ ਜਾਗੋ ਪਰ ਬਾਣੀ ਪੜ੍ਹਦਿਆਂ ਸਤਸੰਗਤ ਕਰਦਿਆਂ ਹੁਣ ਸਾਰੀ ਸਾਰੀ ਰਾਤ ਕਈ ਵਾਰੀ ਸਿਮਰਨ ਕਰਦਾ ਭਾਈ ਤਲੋਕਾ ਮਹਾਰਾਜ ਤੋਂ ਬਖਸ਼ਿਸ਼ ਪ੍ਰਾਪਤ ਕੀਤੀ ਆਪਣੀ ਡਿਊਟੀ ਤੇ ਜਾਣਾ ਤੇ ਨਾਲੇ ਇੱਕ ਨਵਾਬ ਦੇ ਕੋਲ ਇਹ ਹੁਣ ਜਿੱਦਾਂ ਸੈਨਾਪਤੀ ਹੁੰਦਾ ਨਾ ਇਦਾਂ ਬੜਾ ਤਕੜਾ ਅਹੁਦਾ ਹੈ ਤੇ ਹਰ ਸਮੇਂ ਪਹਿਰੇ ਤੇ ਰਹਿਣਾ ਨਾਲ ਨਾਲ ਨਵਾਬ ਦੇ ਹਰ ਸਮੇਂ ਨਾਲ ਨਾਲ ਉਹਦਾ ਬਾਡੀਗਾਰਡ ਹੱਥ ਵਿੱਚ ਇਹਦੇ ਹਰ ਸਮੇਂ ਤਲਵਾਰ ਫੜੀ ਹੁੰਦੀ ਹੈ ਸ੍ਰੀ ਸਾਹਿਬ ਤਲਵਾਰ ਇੱਕ ਦਿਨ ਸ਼ਿਕਾਰ ਖੇਡਣ ਗਏ ਤੇ ਨਵਾਬ ਗਿਆ ਤੇ ਨਾਲ ਭਾਈ ਤਲੋਕਾ ਵੀ ਗਿਆ ਭਾਈ ਤਲੋਕਾ ਗਿਆ ਤੇ ਸਾਹਮਣੇ ਵੇਖਿਆ ਹਿਰਨੀ ਜਾ ਰਹੀ ਹਿਰਨੀ ਤੇ ਹੁਕਮ ਹੋਇਆ ਕਹਿੰਦੇ ਵੀ ਇਹਦਾ ਆਪਾਂ ਸ਼ਿਕਾਰ ਖੇਡਣਾ ਸ਼ਿਕਾਰ ਕਰਨਾ ਇਹਦਾ ਭਾਈ ਤਲੋਕਾ ਸੀ ਨਾਲ ਤੇ ਸਾਧ ਸੰਗਤ ਉਹ ਹੁਣ ਨਵਾਬ ਦੀ ਗੱਲ ਮੰਨ ਕੇ ਹਿਰਨੀ ਦੇ ਮਗਰ ਘੋੜਾ ਦੌੜਾਇਆ ਨਵਾਬ ਕਹਿੰਦਾ ਮਾਰ ਤਲਵਾਰ ਤਲਵਾਰ ਮਾਰੀ ਹਿਰਨੀ ਦੇ ਪੇਟ ਵਿੱਚ ਵੱਜੀ ਪੇਟ ਪਾੜ ਗਿਆ ਤੇ ਉਹ ਦੋ ਬੱਚੇ ਉਹਦੇ ਪੇਟ ਵਿੱਚੋਂ ਧਰਤੀ ਤੇ ਡਿੱਗ ਪਏ ਤੇ ਤੜਫ ਤੜਫ ਕੇ ਮਰੇ ਤੇ ਭਾਈ ਤਲੋਕਾ ਕਹਿੰਦਾ ਪਹਿਰੇਦਾਰਾਂ ਨੂੰ ਸੰਗਤ ਨੂੰ ਪ੍ਰਬੰਧਕਾਂ ਨੂੰ ਬੇਨਤੀ ਆ ਵੀ ਪਟਾਕੇ ਬੰਦ ਕਰਵਾ ਦਿਓ ਪਿਆਰਿਓ ਇੱਕ ਦੋ ਜਾਣੇ ਪਿੱਛੋਂ ਹੀ ਉੱਧਰ ਚਲੇ ਜਾਓ ਉਹਨਾਂ ਨੂੰ ਰੋਕੋ ਧਿਆਨ ਦਿਓ ਜਰਾ ਜਦੋਂ ਦੋ ਬੱਚੇ ਹਿਰਨੀ ਦੇ ਇੱਧਰ ਧਿਆਨ ਦਿਓ ਦੋ ਬੱਚੇ ਉਸ ਹਿਰਨੀ ਦੇ ਪੇਟ ਵਿੱਚੋਂ ਧਰਤੀ ਤੇ ਡਿੱਗ ਪਏ ਉਹ ਬੱਚੇ ਤੜਫ ਤੜਫ ਕੇ ਮਰੇ ਤੇ ਭਾਈ ਤਲੋਕੇ ਦੇ ਮਨ ਤੇ ਗਹਿਰੀ ਸੱਟ ਵੱਜੀ ਉਹ ਕਹਿੰਦੇ ਸਤਿਗੁਰਾਂ ਨੇ ਤੇ ਆਖਿਆ ਸੀ ਜੀਵ ਹੱਤਿਆ ਨਹੀਂ ਕਰਨੀ ਮੇਰੇ ਵਰਗਾ ਤੇ ਨਿਰਦਈ ਕੋਈ ਨੀ ਮੈਂ ਆਪਣੇ ਆਪ ਨੂੰ ਸਿੱਖ ਕਹਾਉਣਾ ਕੋ ਸਤਨਾ
ਸ੍ਰੀ ਵਾਹਿਗੁਰੂ
ਮੈਂ ਤੇ ਸਿੱਖ ਕਹਾਉਣਾ ਆਪਣੇ ਆਪ ਨੂੰ ਤੇ ਮੇਰੇ ਵਰਗਾ ਤੇ ਨਿਰਦਈ ਹੀ ਕੋਈ ਨੀ ਐਡਾ ਵੱਡਾ ਪਾਪ ਇੱਕ ਨਿੱਕੇ ਨਿੱਕੇ ਬੱਚੇ ਜਨਮ ਲੈਣ ਤੋਂ ਪਹਿਲਾਂ ਹੀ ਤੇ ਕਿੱਦਾਂ ਉਹ ਤੜਫ ਤੜਫ ਕੇ ਮਰੇ ਨੇ ਤੇ ਸਾਧ ਸੰਗਤ ਭਾਈ ਤਲੋਕੇ ਦੇ ਮਨ ਤੇ ਵੱਜੀ ਸੱਟ ਇਹ ਕਿਸੇ ਮਿਸਤਰੀ ਕੋਲ ਤਰਖਾਣ ਕੋਲ ਗਿਆ ਉਹਨੂੰ ਕਹਿੰਦਾ ਗੱਲ ਸੁਣ ਮਿਆਨ ਮੇਰੀ ਵੇਖ ਲੈ ਇਹਦੇ ਮੇਚੇ ਦੀ ਲੱਕੜ ਦੀ ਸ੍ਰੀ ਸਾਹਿਬ ਬਣਾ ਦੇ ਲੱਕੜ ਦੀ ਕੀ ਪਤਾ ਅੱਗੇ ਤੋਂ ਵੀ ਪਾਪ ਹੋ ਜਾਏ ਆਪਾਂ ਦੂਜੀ ਰੱਖਣੀ ਹੋਈ ਨੀ ਲੋਹੇ ਦੀ ਇਹ ਲੱਕੜ ਦੀ ਬਣਾ ਦੇ ਵੀ ਨਾ ਕਦੇ ਕੋਈ ਲੋੜ ਪੈਣ ਤੇ ਸ਼ਿਕਾਰ ਖੇਡਣ ਲੱਗੇ ਵੀ ਅੱਗੇ ਤੋਂ ਇਹ ਗਲਤੀ ਨਾ ਹੋਵੇ ਇਹ ਭੁੱਲ ਨਾ ਹੋਵੇ ਇਹ ਪਾਪ ਨਹੀਂ ਕਰਨਾ ਮੈਂ ਨਹੀਂ ਬਰਦਾਸ਼ਤ ਕਰ ਸਕਦਾ ਮੇਰੇ ਗੁਰੂ ਦਾ ਹੁਕਮ ਆ ਲਓ ਪਹਿਲਾਂ ਪੰਜ ਪਿਆਰੇ ਆਉਣਗੇ ਆਪਾਂ ਉਹਨਾਂ ਦਾ ਸਤਿਕਾਰ ਕਰੀਏ ਤੇ ਸੰਗਤਾਂ ਨੇ ਬਾਅਦ ਵਿੱਚ ਫਿਰ ਆਪਾਂ ਜਰਾ ਇਹ ਵਿਚਾਰ ਕਰਾਂਗੇ ਧਿਆਨ ਜੋੜ ਕੇ ਰੱਖਣਾ ਇਕਾਗਰਤਾ ਬਣਾ ਕੇ ਕਿਸੇ ਨੇ ਉੱਠਣਾ ਨਹੀਂ ਪਿਆ ਦਿਓ ਆਓ ਸਾਰੇ ਜਿੱਦਾਂ ਅੱਗੇ ਵੀ ਜੈਕਾਰਿਆਂ ਨਾਲ ਪੰਜ ਪਿਆਰਿਆਂ ਦਾ ਸਤਿਕਾਰ ਕਰੀਦਾ ਓਦਾਂ ਹੀ ਗੱਲ
ਬੋਲੇ
ਪੰਜ ਪਿਆਰੇ ਆ ਰਹੇ ਨੇ ਤੇ ਸਤਿਗੁਰੂ ਜੀ ਦੇ ਬਚਨ ਨੇ ਧਿਆਨ ਦਿਓ ਜਿਨ੍ਹੇ ਮੇਰੇ ਦਰਸ਼ਨ ਕਰਨੇ ਨੇ ਮਹਾਰਾਜ ਕਹਿੰਦੇ ਪੰਜ ਪਿਆਰਿਆਂ ਦੇ ਦਰਸ਼ਨ ਕਰਿਓ ਤੁਹਾਨੂੰ ਉਹਨਾਂ ਚੋਂ ਮੇਰੇ ਦਰਸ਼ਨ ਹੋਣਗੇ ਸ਼ਰਧਾ ਦੀਆਂ ਅੱਖਾਂ ਹੋਣ ਸਾਡੇ ਕੋਲ ਆਓ ਸਾਰੇ ਪੰਜ ਪਿਆਰਿਆਂ ਦਾ ਸਤਿਕਾਰ ਕਰੀਏ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਵੀ ਨੇ ਇਹ ਪੰਜ ਪਿਆਰਿਆਂ ਨੂੰ ਮਹਾਰਾਜ ਨੇ ਇੰਨਾ ਮਾਣ ਦਿੱਤਾ ਆਪਣਾ ਗੁਰੂ ਬਣਾਇਆ
ਇਹ ਪੰਜ ਨੇ ਪਿਆਰੇ ਮੇਰੇ ਜਿਨ੍ਹਾਂ ਨੂੰ ਮੈਂ ਗੁਰੂ ਧਾਰਿਆ ਆਹ
ਅੰਮ੍ਰਿਤ ਛਕਿਆ ਉਹਨਾਂ ਨੂੰ ਅੱਗੇ ਆ ਜਾਣ ਦਿਓ, ਕੋਈ ਗੱਲ ਨਹੀਂ। ਅੱਗੇ ਜਿੰਨੀ ਕੁ ਜਗ੍ਹਾ ਬਣੀ ਉਹਦੇ ਚ ਬਹਿ ਜਾਣਾ, ਬਸ ਮੱਥਾ ਟੇਕ ਕੇ ਪਿੱਛੇ ਹੀ। ਆ ਜਿਹੜੀ ਜਗ੍ਹਾ ਬਣੀ ਇਹਦੇ ਵਿੱਚ ਸਾਰੇ ਪਿਆਰ ਨਾਲ ਮਹਾਨ ਬਖਸ਼ਿਸ਼ ਸਤਿਗੁਰਾਂ ਦੀ ਰਹਿਮਤ ਦਾ ਸਦਕਾ ਬੇਨਤੀ ਆ ਸੰਗਤ ਨੂੰ, ਬੈਠੋ ਭਾਈ, ਰੌਲਾ ਨਾ ਪਾਓ, ਇਕਾਗਰਤਾ ਬਣਾ ਕੇ ਰੱਖੋ। ਜਿੱਥੇ ਜਗ੍ਹਾ ਹੈ ਬਹਿ ਜਾਓ, ਅੱਗੇ ਆ ਕੇ ਉੱਥੋਂ ਹੀ ਮੱਥਾ ਟੇਕ ਦਿਓ, ਅੱਗੇ ਨਾ ਆਓ, ਮੱਥਾ ਟੇਕ ਕੇ ਬਹਿ ਜਾਓ। ਬਸ ਜਰਾ ਧਿਆਨ ਦਿਓ, ਮਹਾਰਾਜ ਜੀ ਦੀ ਕਿਰਪਾ ਬਖਸ਼ਿਸ਼ ਦਾ ਸਦਕਾ 525 ਪੁਰਾਣੇ ਗੁਰੂ ਕੇ ਜਹਾਜ਼ੇ ਚੜ੍ਹੇ ਆ। ਹੁਣ ਵਧਾਈਆਂ ਉਹਨਾਂ ਨੂੰ ਜਿਹੜੇ ਬਣ ਕੇ ਗੁਰਾਂ ਦੇ ਆਏ, ਕਿਉਂਕਿ ਬਾਹਾਂ ਖੜੀਆਂ ਕਰਨੀਆਂ ਚ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਦਾਸ ਨੇ ਵੋਟਾਂ ਨਹੀਂ ਲੈਣੀਆਂ, ਇਹ ਸਿਰਫ ਇਸ ਕਰਕੇ ਬਾਹਾਂ ਖੜੀਆਂ ਕਰਵਾਈ ਦੀਆਂ ਵੀ ਚੇਤਨਤਾ ਹੀ ਆਵੇ, ਹੋਰ ਵੀ ਸੰਗਤ ਤਿਆਰ ਹੋਵੇ ਅੰਮ੍ਰਿਤ ਛਕਣ ਨੂੰ। ਸਾਰਿਆਂ ਸੰਗ ਸਾਰੀਆਂ ਸੰਗਤਾਂ ਨੂੰ ਬੇਨਤੀ ਆ। ਮੈਨੂੰ ਕਈ ਕਹਿਣਗੇ ਨਗਰ ਕੀਰਤਨ ਦਾ ਕੀ ਭਾਵ ਹੈ, ਵਾਹਿਗੁਰੂ ਜੀ ਬਾਹਾਂ ਖੜੀਆਂ ਕਰਨ ਦਾ ਕੀ ਮਤਲਬ ਹੈ, ਤੇ ਮੈਂ ਬੇਨਤੀ ਕਰਦਾ ਹੁੰਦਾ ਜੋ ਨਗਰ ਕੀਰਤਨ ਦਾ ਮਤਲਬ ਹੈ ਇਹੀ ਆ, ਬਾਹਾਂ ਖੜੀਆਂ ਕਰਨ ਦਾ ਮਤਲਬ ਹੈ ਚੇਤਨਤਾ ਹੀ ਆਵੇ, ਤੇ ਨਗਰ ਕੀਰਤਨ ਦਾ ਵੀ ਅਰਥ ਇਹੀ ਹੈ ਵੀ ਚੇਤਨਾ ਮਾਰਚ। ਹਰ ਪਿੰਡ 'ਚ ਨਗਰ ਕੀਰਤਨ ਹੁੰਦਾ, ਹਰ ਸ਼ਹਿਰ 'ਚ ਨਗਰ ਕੀਰਤਨ ਹੁੰਦਾ, ਉਹ ਚੇਤਨਤਾ ਹੀ ਲਿਆਉਣ ਵਾਸਤੇ ਹੁੰਦਾ ਨਗਰ ਕੀਰਤਨ, ਇਹ ਵੀ ਇੱਕ ਚੇਤਨਤਾ ਹੀ ਲਿਆਉਣ ਵਾਸਤੇ ਹੀ ਹੈ। ਮੇਰੀ ਬੇਨਤੀ ਆ 525 ਨੇ ਅੱਜ ਗੁਰੂ ਦੇ ਘਰ ਵਿੱਚ ਜਨਮ ਲਿਆ, ਦਾਖਲਾ ਲਿਆ, ਜਿਵੇਂ ਸਾਨੂੰ ਚਾਅ ਹੁੰਦਾ ਨਾ ਆਪਣੇ ਪਰਿਵਾਰ ਵਿੱਚ ਵੀ ਬੱਚੇ ਨੇ ਜਨਮ ਲਿਆ ਤੇ ਕਿੰਨਾ ਚਾਅ ਹੁੰਦਾ, ਖੁਸ਼ੀ ਦਾ ਜਦੋਂ ਇਜ਼ਹਾਰ ਕਰਨੇ ਆ ਘਰਾਂ ਵਿੱਚ ਭੰਗੜਾ ਪਾਉਣ ਲੱਗ ਜਾਈਦਾ, ਜਦੋਂ ਘਰ ਵਿੱਚ ਖੁਸ਼ੀ ਦਾ ਇਜ਼ਹਾਰ ਕਰਨਾ ਹੋਵੇ ਤੇ ਨੱਚਣ ਲੱਗ ਜਾਈਦਾ। ਜੇ ਸੰਗਤ ਵਿੱਚ ਖੁਸ਼ੀ ਦਾ ਇਜ਼ਹਾਰ ਕਰਨਾ ਹੋਵੇ ਤੇ ਕਿਵੇਂ ਕਰੋਗੇ, ਇੱਕੋ ਇੱਕ ਤਰੀਕਾ ਉਹ ਹੈ ਜੈਕਾਰਾ, ਨਾ ਤੇ ਨੱਚ ਸਕਦੇ ਆਪਾਂ ਇਹ ਮਨਾਹੀ ਹੈ, ਇਹ ਹੈ ਸਿਰਫ ਜੈਕਾਰਾ, ਇਹਦੇ ਨਾਲ ਖੁਸ਼ੀ ਦਾ ਇਜ਼ਹਾਰ ਕੀਤਾ ਜਾ ਸਕਦਾ ਤੇ ਆਓ ਫਿਰ ਸਾਰੇ ਸਾਥ ਦੇਣ। ਜਿੱਦਾਂ ਚਾਹ ਹੁੰਦਾ ਤੇ ਸਾਨੂੰ ਖੁਸ਼ੀ ਹੋਣੀ ਚਾਹੀਦੀ ਆ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਘਰ ਵਿੱਚ ਅੱਜ 525 ਨੇ ਜਨਮ ਲਿਆ, ਸਾਡੇ ਪੰਥ ਵਿੱਚ 525 ਨਵੇਂ ਸ਼ਾਮਲ ਹੋਏ ਨੇ। ਅਸੋ ਸਤਨਾਮ, ਲਓ ਸਾਥ ਦੇਣਾ ਸਾਰੇ। ਸਾਰੇ ਬਾਵਾਂ ਖੜੀਆਂ ਕਰਿਓ ਜੋ ਖੁਸ਼ੀ ਹੈ। ਬੋਲੇ ਸੋਨਿਹਾਲ ਆਪਣੀ ਆਵਾਜ਼, ਬੋਲੇ ਸੋਨਿਹਾਲ ਆਪਣੀ ਆਵਾਜ਼, ਬੋਲੇ ਸੋਨਿਹਾਲ ਆਪਣੀ ਆਵਾਜ਼, ਅੱਜ ਆਪਈ ਨਦੀ ਚਲਾਇਓ ਬੈਠੇ ਉਹ ਵੀ ਬਾਵਾਂ ਖੜੀਆਂ ਕਰਨ, ਇਹਨਾਂ ਸੋਚਣ ਸਾਨੂੰ ਕਿਹੜਾ ਕੋਈ ਵੇਖਦਾ, ਮਹਾਰਾਜ ਤੇ ਵੇਖਦੇ ਆ ਨਾ। ਲਓ ਸਾਰੇ ਸਾਥ ਦਿਓ। ਹਾਂਜੀ ਬੋਲੇ ਸੋਨਿਹਾਲ ਬੋਲੇ ਸੋਨਿਹਾਲ ਸੋਨਿਹਾਲ ਬੋਲੇ ਸੋਨਿਹਾਲ ਸੋਨਿਹਾਲ। ਸਤਿਗੁਰਾਂ ਨੇ ਮਹਾਨ ਬਖਸ਼ਿਸ਼ ਕੀਤੀ। ਪ੍ਰਬੰਧਕਾਂ ਦੇ ਉੱਦਮ ਉਪਰਾਲੇ ਦਾ ਸਦਕਾ, ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਕਿਰਪਾ ਦਾ ਸਦਕਾ, 525 ਪ੍ਰਾਣੀਆਂ ਦਾ ਜੋ ਅੱਜ ਨਵਾਂ ਜੀਵਨ ਬਣਿਆ, ਇਹ ਸਤਿਗੁਰ ਦੀ ਰਹਿਮਤ ਹੈ, ਸਤਿਗੁਰ ਦੀ ਬਖਸ਼ਿਸ਼ ਹੈ। ਸੋ ਆਓ ਇਸੇ ਤਰ੍ਹਾਂ ਮਹਾਰਾਜ ਮਿਹਰ ਕਰਨ, ਜਿਹੜੇ ਰਹਿ ਗਏ ਨੇ ਉਹ ਵੀ ਨਗੂਰੇਪਨ ਦੀ ਜੂਠ ਲਾਓ ਤੇ ਮਹਾਰਾਜ ਦੇ ਚਰਨਾਂ ਨਾਲ ਜੁੜੋ। ਬਾਣੀ ਔਰ ਬਾਣੇ ਦੇ ਧਾਰਨੀ ਹੋਵੋ। ਸਾਧ ਸੰਗਤ ਜਿਨ੍ਹਾਂ ਨੇ ਅੰਮ੍ਰਿਤ ਛਕਿਆ, ਲੱਖ ਲੱਖ ਵਧਾਈਆਂ। ਤੇ ਨਾਲ ਦੀ ਨਾਲ ਬੇਨਤੀ ਇਹ ਵੀ ਹੈ, ਅੰਮ੍ਰਿਤ ਛਕਣ ਵਾਲੇ ਧਿਆਨ ਦੇਣ, ਜਾਂ ਜਿਨ੍ਹਾਂ ਨੇ ਪਹਿਲਾਂ ਛਕਿਆ ਹੋਇਆ ਵੀ ਅੰਮ੍ਰਿਤ ਦੀ ਦਾਤ ਅੱਜ ਪ੍ਰਾਪਤ ਆਪ ਜੀ ਨੇ ਕੀਤੀ ਆ, ਇਹ ਸਤਿਗੁਰਾਂ ਨੇ ਕਿਰਪਾ ਕੀਤੀ ਆ, ਹੁਣ ਇਸ ਬਖਸ਼ਿਸ਼ ਨੂੰ ਜੇ ਮਹਾਰਾਜ ਨੇ ਝੋਲੀ ਚ ਪਾਇਆ ਹੈ, ਇਹਨੂੰ ਸੰਭਾਲ ਕੇ ਰੱਖਣਾ, ਅੱਗੇ ਨੂੰ ਵਧਣਾ, ਪਿੱਛੇ ਨੂੰ ਨਾ ਮੁੜਨਾ। ਬਹੁਤ ਲੋਕ ਗੱਲਾਂ ਵੀ ਕਰਦੇ ਨੇ, ਬੜਾ ਕੁਝ ਕਹਿੰਦੇ ਆ, ਪਰ ਕਿਸੇ ਦੀ ਪਰਵਾਹ ਨਾ ਕਰੋ, ਚੱਲਦੇ ਚੱਲੋ, ਕਿਸੇ ਦੀ ਪਰਵਾਹ ਨਾ ਕਰੋ। ਤੇ ਮਹਾਰਾਜ ਦੀ ਮਿਹਰ ਨਾਲ ਅੱਜ ਇੱਥੇ ਸਤਿਕਾਰ ਮਿਲਿਆ। ਇਹ ਦੁਨੀਆਂ ਦਾ ਸੱਚਖੰਡ, ਮਾਤ ਲੋਕ ਦਾ ਸੱਚਖੰਡ ਆਹੀ ਆ, ਸਤਸੰਗਤ, ਸਤਿਗੁਰੂ ਜੀ ਸੰਗਤਾਂ, ਇਹ ਮਹਾਰਾਜ ਦੀ ਹਜ਼ੂਰੀ ਮਾਤ ਲੋਕ ਦਾ ਸੱਚਖੰਡ ਹੈ। ਜੇ ਇਸ ਸੱਚਖੰਡ ਵਿੱਚ ਸਾਨੂੰ ਵਧਾਈਆਂ ਮਿਲੀਆਂ, ਸਾਡਾ ਸਤਿਕਾਰ ਹੋਇਆ, ਜੇ ਜੁੜੇ ਰਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਦੇ ਨਾਲ, ਕੁਰਹਿਤਾਂ ਤੋਂ ਬਚ ਗਏ, ਰਹਿਤਾਂ ਦੇ ਧਾਰਨੀ ਹੋ ਗਏ, ਨਿਤਨੇਮ ਦੀ ਪਰਪੱਕਤਾ ਹੋ ਗਈ, ਤੇ ਅੱਗੇ ਵੀ ਸਤਿਕਾਰ ਜ਼ਰੂਰ ਮਿਲੇਗਾ। ਖੁਸ਼ਤਨਾ ਇੱਥੇ ਵੀ ਤੇ ਗਾਂ ਵੀ। ਸਤਿਕਾਰ ਮਿਲੇਗਾ ਜੇ ਜੁੜੇ ਰਹੇ। ਆਓ ਵੇਖੋ ਜਰਾ ਭਾਈ ਤਲੋਕਾ, ਉਹ ਕਹਿੰਦਾ ਨਵਾਬ ਦਾ ਮੈਂ ਭਾਵੇਂ ਹਾਂ ਬਾਡੀ ਗਾਰਡ, ਹਰ ਸਮੇਂ ਉਹਦੇ ਨਾਲ 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 ਰਹਿੰਦਾ ਮੈਂ, ਪਰ ਹੁਣ ਮੇਰੇ ਤੋਂ ਜੀਵ ਹੱਤਿਆ ਹੋ ਗਈ। ਜੇ ਤਲਵਾਰ ਨਾ ਹੁੰਦੀ ਤੇ ਵਾਰ ਨਾ ਹੁੰਦਾ, ਜੇ ਵਾਰ ਨਾ ਹੁੰਦਾ ਤੇ ਉਹ ਨਿੱਕੇ ਨਿੱਕੇ ਬੱਚੇ ਉਹ ਕਿਉਂ ਮਰਦੇ। ਉਹ ਕਹਿੰਦਾ ਮਨਾ ਹੁਕਮ ਤੇ ਮੰਨਣਾ ਹੀ ਪੈਂਦਾ, ਵੇਖੀ ਜਾਏਗੀ ਜੋ ਹੋਏਗਾ। ਜਾ ਕੇ ਮਿਸਤਰੀ ਕੋਲੋਂ ਲੱਕੜ ਦੀ ਨਾ ਇੱਕ ਤਰਖਾਨ ਕੋਲੋਂ ਕਹਿ ਲਓ ਇੱਕ ਲੱਕੜ ਦੀ ਸਿਰੀ ਸਾਹ ਬਣਵਾ ਕੇ ਤੇ ਉਹ ਪਾ ਲਈ ਮਿਆਨ ਵਿੱਚ, ਮਿਆਨ ਵਿੱਚ ਪਾ ਲਈ। ਉਹ ਹੁਣ ਹਰ ਸਮੇਂ ਨਾਲ ਨਾਲ ਰੱਖਣੀ, ਤੇ ਇਹ ਆਖਣਾ ਸੱਚੇ ਪਾਤਸ਼ਾਹ ਨੂੰ ਤੁਹਾਡਾ ਹੀ ਭਰੋਸਾ, ਕਿਰਪਾ ਹੀ ਕਰਿਓ। ਹੁਣ ਬਾਡੀਗਾਰਡ ਕੋਲ ਹਥਿਆਰ ਨਾ ਹੋਵੇ ਤੇ ਬਾਡੀਗਾਰਡ ਕਾਹਦਾ? ਹਾਂਜੀ, ਬਾਡੀ ਦਾ ਰੱਖਿਅਕ ਹੈ, ਸਵਾਸਾਂ ਦਾ ਨਹੀਂ ਹੈ। ਕੋ ਸਤਨਾ, ਸਵਾਸਾਂ ਦਾ ਰੱਖਿਅਕ ਨਹੀਂ ਪਿਆਰੇ, ਉਹਦਾ ਤੇ ਉਹ ਇੱਕ ਪਰਮੇਸ਼ਰ ਹੀ ਆ, ਕਾਲ ਪੁਰਖ ਹੀ ਕਿਰਪਾ ਕਰ ਸਕਦਾ, ਨਹੀਂ ਤੇ ਬਾਡੀ ਵੀ ਉੱਥੇ ਹੀ ਹੁੰਦੀ ਆ, ਗਾਰਡ ਵੀ ਉੱਥੇ ਹੀ ਹੁੰਦਾ, ਬਸ ਸਰੀਰ ਪਿਆ ਹੀ ਰਹਿ ਜਾਂਦਾ। ਕੋ ਸਤਨਾ, ਪਰ ਜੇ ਹੋਵੇ ਮਹਾਰਾਜ ਦੀ ਕਿਰਪਾ, ਉਸ ਨੂੰ ਮਾਰਨ ਵਾਲਾ ਕੌਣ, ਜਿਸ ਦਾ ਸਤਿਗੁਰ ਰੱਖਾ ਮਾਰਨ ਵਾਲਾ ਕੌਣ, ਸਤਿਗੁਰ ਰੱਖਾ ਜਿਹਦੇ ਅੰਦਰ ਭਾਵਨਾ ਹੋਵੇ, ਜਿਹੜਾ ਜੁੜਿਆ ਹੋਵੇ, ਮਹਾਰਾਜ ਕਿਰਪਾ ਕਰਦੇ ਆ, ਸਵਾਸ ਉਹਨੇ ਗਿਣ ਕੇ ਪਾਏ ਨੇ। ਸਵਾਸ। ਜਦੋਂ ਸਮਾਂ ਆ ਗਿਆ ਫਿਰ ਕਿਸੇ ਨੇ ਵੀ ਰੋਕ ਨਹੀਂ ਸਕਣਾ, ਉਹ ਤੇ ਆ ਗਿਆ ਸਮਾਂ ਫਿਰ ਕੋਈ ਰੋਕ ਨਹੀਂ ਸਕਦਾ ਜਦੋਂ ਉਹਦਾ ਸੁਨੇਹਾ ਆ ਗਿਆ। ਤੇ ਸਾਧ ਸੰਗਤ ਹੁਣ ਬੀਬੀਆਂ ਵੀ ਕਈ ਵਰਤ ਰੱਖਦੀਆਂ, ਵਰਤ ਰੱਖਣ ਦਾ ਮਤਲਬ ਇਹ ਕਹਿੰਦੀਆਂ ਨੇ ਬਈ ਇਹ ਹੁੰਦਾ ਜੀ ਵੀ ਜਦੋਂ ਵਰਤ ਰੱਖੀਏ ਤੇ ਪਤੀ ਦੀ ਉਮਰ ਲੰਮੀ ਹੋ ਜਾਂਦੀ। ਆਮ ਕਰਕੇ ਕਰਵਾ ਚੌਥ ਦਾ ਵਰਤ ਸਿੱਖ ਬੀਬੀਆਂ ਵੀ ਕੀ ਰੱਖ ਲੈਂਦੀਆਂ, ਪਰ ਗੁਰਮੁਖੋ ਸਿੱਖ ਧਰਮ ਵਿੱਚ ਵਰਤ ਰੱਖਣ ਤੋਂ ਮਨਾਹੀ ਆ। ਵਰਤ ਰੱਖਣਾ ਮਹਾਰਾਜ ਕਹਿੰਦੇ ਨਹੀਂ ਭਾਈ, ਭੁੱਖੇ ਰਹਿਣ ਨਾਲ ਰੱਬ ਨਹੀਂ ਮਿਲਣਾ ਜਾਂ ਭੁੱਖੇ ਰਹਿਣ ਨਾਲ ਨਹੀਂ ਉਮਰ ਨਹੀਂ ਵਧਣੀ ਏਦਾਂ। ਫਿਰ ਕਈ ਬੀਬੀਆਂ ਜੋ ਜਾਣਗੀਆਂ ਗੁਰਦੁਆਰੇ ਕਿ ਅਸੀਂ ਪਾਠ ਸੁਣ ਕੇ ਆਉਂਦੀ ਹਾਂ ਸਾਖੀ, ਤੇ ਗ੍ਰੰਥੀ ਸਿੰਘ ਕਈ ਵਿਚਾਰੇ ਸਾਖੀ ਸੁਣਾਉਂਦੇ ਨੇ, ਤੇ ਮੈਂ ਕਈ ਵਾਰੀ ਬੇਨਤੀ ਕਰਦਾ ਹੁੰਦਾ ਗਾਂ ਤੇ ਗ੍ਰੰਥੀ ਸਿੰਘ ਹੋਵੇ ਸਿਆਣਾ, ਤੇ ਉਹ ਗਾਂ ਤੇ ਜਾਂਦੇ ਹੀ ਕਹਿ ਦੇ ਵੀ ਛੋਟਾ ਹੈ ਅੰਨ ਕਰ ਹੈ ਪਖੰਡ, ਨਾ ਸੁਹਾਗਣ ਨਾ ਉਹ ਰੰਡ। ਇਹ ਗ੍ਰੰਥੀ ਸਿੰਘ ਸਿਆਣਾ ਹੋਵੇ, ਪਰ ਗ੍ਰੰਥੀ ਨੂੰ ਹੁੰਦਾ ਵੀ ਚੱਲ ਕੋਈ ਨੀ ਦਸ ਵੀ ਮੱਥਾ ਹੀ ਟੇਕਣ ਗੀਆਂ ਆਖੋ ਸਤਨਾਮ। ਉਹ ਹੁਣ ਕਰੇ ਕੀ, ਉਹਨੂੰ ਪਤਾ ਵੀ ਹਜ਼ਾਰ ਰੁਪਈਆ ਕਮੇਟੀ ਵਾਲੇ ਤਨਖਾਹ ਦਿੰਦੇ ਨੇ ਸਰਦਾ ਕਿਤੇ, ਤੇ ਦੋ ਚਾਰ ਹਜ਼ਾਰ ਏਦਾਂ ਵੀ ਬਣਾਉਣਾ ਪੈਂਦਾ, ਚਾਹੇ ਧਾਗਾ ਕਰੋ ਚਾਹੇ ਫੂਕ ਮਾਰੋ ਪਾਣੀ। ਤੇ ਕਈ ਗੁਰਮੁਖ ਨੇ ਕਈ ਨੀ ਏਦਾਂ ਕਰਦੇ, ਤੇ ਬੀਬੀਆਂ ਕਹਿੰਦੀ ਉਮਰ ਵਾਧੂ ਏਦਾਂ ਵਾਧੂ ਕਿਤੇ ਉਮਰ। ਉਹ ਸਵੇਰੇ ਸਵੇਰੇ ਪਤੀਲੇ ਖੜਕਾਈ ਜਾਏ, ਉਹ ਕਹਿੰਦੀ ਪੰਜੀਰੀ ਬਣਾ ਕੇ ਖਾਣੀ ਸਵੇਰੇ ਸਵੇਰੇ ਵੀ ਵਰਤ ਰੱਖਣਾ ਸੀ ਉਦਣ। ਉਹਦਾ ਘਰ ਵਾਲਾ ਕਹਿੰਦਾ ਭਾਗਵਾਨ ਨੇ ਕਿਉਂ ਭਾਂਡੇ ਖੜਕਾਈ ਜਾਂਦੀ ਸਵੇਰੇ ਸਵੇਰੇ, ਸੌ ਜਾ ਕੀ ਕਰਨੀ ਸਵੇਰੇ ਸਵੇਰੇ। ਕਹਿੰਦੀ ਟੇਕੇ ਪੈ ਜਾ ਤੇਰਾ ਹੀ ਸਿਆਪਾ ਕਰਦੀ, ਕਹਿੰਦੀ ਆ ਤੇਰੇ ਵਾਸਤੇ ਕਰਨਾ ਪੈ ਰਿਹਾ, ਕਹਿੰਦੀ ਮੈਂ ਵਰਤ ਕਾਹਨੂੰ ਰੱਖਣਾ, ਤੇਰਾ ਹੀ ਸਿਆਪਾ ਹੈ, ਲੈ ਹੋ ਜਾ ਵਰਤ। ਵਰਤਾਂ ਨਾਲ ਉਮਰ ਵੱਧਦੀ ਕਿਤੇ, ਜੇ ਵਰਤਾਂ ਨਾਲ ਉਮਰ ਵਧਣ ਲੱਗੇ ਫਿਰ ਤੇ ਮਰੇ ਹੀ ਕੋਈ ਨਹੀਂ। ਹਾਂ ਇੱਕ ਗੱਲ ਜ਼ਰੂਰ ਆ, ਵਰਤ ਦਾ ਇੱਕ ਫਾਇਦਾ ਹੈ, ਇਹ ਤੇ ਵੈਦ ਜਿਹੜੇ ਆ ਡਾਕਟਰ ਆ ਸਾਡੇ ਉੱਥੇ ਵੈਦ ਜੀ ਆਉਂਦੇ ਹੁੰਦੇ ਨੇ ਵੈਦ ਮੇਘਨਾਥ ਜੀ, ਤੇ ਕਈ ਵਾਰੀ ਉਹਨਾਂ ਨੂੰ ਟਾਈਮ ਦੇਈਦਾ, ਟਾਈਮ ਵੀ ਲਓ ਜੀ ਤੁਸੀਂ ਥੋੜ੍ਹਾ ਸਮਾਂ ਬੋਲੋ, ਤੇ ਉਹ ਕਈ ਵਾਰੀ ਨਾ ਪੰਜ ਦਸ ਮਿੰਟ ਹਾਜ਼ਰੀ ਲਵਾਉਂਦੇ ਨੇ, ਤੇ ਉਹ ਕਈ ਵਾਰੀ ਸੰਗਤ ਵਿੱਚ ਕਹਿੰਦੇ ਹੁੰਦੇ ਨੇ ਪਿਆਰਿਓ ਹਫ਼ਤੇ ਵਿੱਚੋਂ ਨਾ ਇੱਕ ਦਿਨ ਪ੍ਰਸ਼ਾਦਾ ਨਾ ਛਕਿਆ ਕਰੋ। ਉਹ ਕਹਿੰਦੇ ਨੇ ਜਾਨਵਰ ਵੀ ਵਰਤ ਰੱਖਦੇ ਨੇ, ਪਸ਼ੂ ਅੱਜ ਸਾਡੇ ਕੁੱਤੇ ਗਧੇ ਫਿਰਦੇ ਨੇ ਨਾ, ਕਹਿੰਦੇ ਇਹ ਵੀ ਹਫ਼ਤੇ ਵਿੱਚ ਇੱਕ ਦਿਨ ਪ੍ਰਸ਼ਾਦਾ ਰੋਟੀ ਬਹੁਤ ਘੱਟ ਖਾਂਦੇ ਨੇ ਫਿਰ ਸਰੀਰ ਠੀਕ ਰਹਿੰਦਾ। ਮਿਸ਼ਨਰੀ ਹੈ ਨਾ ਜਿਹੜੀ ਸਾਡੇ ਅੰਦਰ ਵਾਲੀ, ਉਹਨੂੰ ਰੈਸਟ ਮਿਲ ਜਾਂਦੀ ਵੀ, ਕਹਿੰਦੇ ਹਫ਼ਤੇ ਵਿੱਚ ਇੱਕ ਦਿਨ ਚੌਵੀ ਘੰਟੇ ਥੋੜ੍ਹਾ ਬਹੁਤ ਛਕ ਲਓ ਬਿਲਕੁਲ ਹਲਕਾ ਜਿਹਾ, ਅਤੇ ਨਾ ਛਕੋ ਇੱਕ ਦਿਨ, ਜੇ ਨਹੀਂ ਛਕੋਗੇ ਹਫ਼ਤੇ ਵਿੱਚ ਛੇ ਦਿਨ ਖਾਓ ਸੱਤਵੇਂ ਦਿਨ ਨਾ ਛਕੋ ਕੁਛ ਵੀ, ਅਤੇ ਇਹਦੇ ਨਾਲ ਸਰੀਰ ਠੀਕ ਰਹਿੰਦਾ। ਹਾਂ ਇਹ ਵੈਦ ਤੇ ਕਹਿੰਦੇ ਨੇ, ਪਰ ਗੁਰਮਤ ਦੀ ਥਿਊਰੀ ਇਹ ਗੱਲ ਨਹੀਂ ਮੰਨਦੀ, ਗੁਰਮਤ ਵਿੱਚ ਨਹੀਂ ਵੈਦ ਡਾਕਟਰ ਇਹ ਠੀਕ ਆ ਵੀ ਸਰੀਰ ਦਾ ਜਿਹੜਾ ਢਾਂਚਾ ਹੈ ਸਾਡਾ ਸਰੀਰਕ ਢਾਂਚਾ ਠੀਕ ਰਹਿ ਸਕਦਾ, ਪਰ ਇਹਨੂੰ ਅਸੀਂ ਅੱਜ ਗੁਰਮਤ ਚ ਵਾੜੀ ਫਿਰਦੇ ਵੀ ਵਰਤ ਰੱਖੋ ਜੀ, ਪਰ ਇਹਨਾਂ ਗੱਲਾਂ ਨਾਲ ਕੁਛ ਨਹੀਂ ਹੋਣਾ। ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁੜੀਆਂ, ਲਓ ਹੁਣ ਇੱਧਰ ਜਾਣ ਦਾ ਸਮਾਂ ਨਹੀਂ, ਹੁਣ ਧਿਆਨ ਦੇਣਾ। ਇਹ ਭਾਈ ਤਲੋਕਾ ਲੱਕੜ ਦੀ ਬਣਾ ਕੇ ਤੇ ਇਹਨੇ ਉਮਿਆਨ ਵਿੱਚ ਤਲਵਾਰ ਪਾ ਲਈ, ਕਿਸੇ ਨੇ ਵੇਖ ਲਈ ਚੁਗਲਖੋਰ ਨਾ ਚੁਗਲੀਓ ਬਾਹ ਜਾਂਦੇ, ਗੱਲ ਕਹਿੰਦਿਆਂ ਕਹਿੰਦਿਆਂ ਲੱਗਾ ਪਤਾ ਕਿਸੇ ਨੂੰ, ਉਹਨੇ ਗਾਂ ਦੀ ਗਾਂ ਨਵਾਬ ਕੋਲ ਦੱਸਤਾ, ਕਹਿੰਦੇ ਚੰਗਾ ਬੋਡੀ ਗਾਰਡ ਆ ਤੁਹਾਡਾ, ਇਹ ਕੀ ਬਚਾ ਲੂ ਲੱਕੜ ਦੀ ਕਿਰਪਾਨ ਪਾਈ ਫਿਰਦਾ, ਜੇ ਲੋੜ ਪੈ ਗਈ। ਕਈ ਵਾਰੀ ਤੇ ਇਕੱਲਾ ਹੀ ਹੁੰਦਾ ਤੁਹਾਡੇ ਨਾਲ, ਬਾਕੀ ਤੇ ਸਾਰੇ ਪਿੱਛੇ, ਇਕੱਲਾ ਹੀ ਨੇੜੇ ਰਹਿ ਜਾਂਦਾ, ਇਹਨੇ ਕੀ ਬਚਾ ਲੈਣਾ ਤੁਹਾਨੂੰ। ਕਹਿੰਦਾ ਵੀ ਮੈਂ ਨਹੀਂ ਮੰਨਦਾ। ਕਹਿੰਦਾ ਜੀ ਮੰਨਣਾ ਪੈਣਾ ਹੈ, ਮੈਂ ਨਹੀਂ ਮੰਨਦਾ। ਕਹਿੰਦਾ ਇਹ ਤੇ ਬੜਾ ਭਰੋਸੇਮੰਦ ਬੰਦਾ ਮੇਰਾ, ਤੇ ਕਈ ਵਾਰੀ ਸ਼ਿਕਾਰ ਵੀ ਖੇਡਿਆ। ਕਹਿੰਦੇ ਨਹੀਂ ਲੱਕੜ ਦੀ ਕਿਰਪਾਨ ਹੈ ਇਹਦੇ ਕੋਲ, ਮੈਨੂੰ ਪੱਕੇ ਬੰਦੇ ਤੋਂ ਪਤਾ ਲੱਗਾ, ਹੁਣ ਕਰ ਦਿੱਤੀ ਚੁਗਲੀ। ਤੇ ਸਾਧ ਸੰਗਤ ਉਹ ਸਮੇਂ ਉਹ ਭਾਈ ਤਲੋਕਾ ਇਹਨੇ ਸਾਧ ਸੰਗਤ ਜੀ ਅਰਦਾਸ ਕੀਤੀ, ਬੇਨਤੀ ਕੀਤੀ ਵੀ ਸਤਿਗੁਰ ਮਿਹਰ ਕਰਨ ਮੇਰੀ ਲਾਜ ਰੱਖਿਓ। ਤੇ ਨਵਾਬ ਕਹਿੰਦਾ ਵੀ ਮੈਂ ਸ਼ੱਕ ਨਹੀਂ ਕਰਦਾ, ਕਹਿੰਦੇ ਕਰਨਾ ਪੈਣਾ, ਕਹਿੰਦੇ ਚਲੋ ਫਿਰ ਇੰਜ ਕਰਨੇ ਆ, ਜੇ ਮੈਂ ਸਿੱਧਾ ਉਹਨੂੰ ਕਹਿ ਤਾ ਵੀ ਲਿਹਾਜ਼ ਸ਼੍ਰੀ ਸਾਹਿਬ
ਤੇ ਠੀਕ ਨਹੀਂ ਕੰਮ। ਕਹਿੰਦੇ ਆਪਾਂ ਸਾਰਿਆਂ ਦੀ ਸ੍ਰੀ ਸਭਾ ਮੈਂ ਕਹਿ ਦੇਣਾ ਵੀ ਲਿਆਓ ਭਾਈ, ਦਰਬਾਰ ਵਿੱਚ ਸਾਰੇ ਆਉਣਗੇ ਤੇ ਸਾਰਿਆਂ ਨੂੰ ਕਹੂੰਗਾ ਵੀ ਲਿਆਓ ਭਾਈ, ਮੈਂ ਚੈੱਕ ਕਰਕੇ ਵੇਖਣੀ ਆ ਵੀ ਸ੍ਰੀ ਸਭਾ ਤੁਹਾਡੀਆਂ ਕਿੱਦਾਂ ਦੀਆਂ। ਵੇਖੀਏ ਖਿਮਾ ਕਰਨਾ, ਖਿਮਾ ਆਪਾਂ ਜਿੰਨੇ ਬੈਠੇ ਨਾ, ਜੇ ਤੇ ਸ੍ਰੀ ਸਭਾ ਚੈੱਕ ਕਰਨ ਲੱਗ ਜਾਈਏ 80% ਦੀਆਂ ਕਿਰਪਾਨਾਂ ਦੇ ਉੱਤੇ ਨਾ ਜਾਰੀ ਲੱਗੀ ਪਈ ਹੋਣੀ ਆ ਖੁਸ਼ਤ ਨਾ। ਵੇਖੀ ਹੋਈ ਨਹੀਂ ਮੁੜ ਕੇ ਵੀ ਉਹ ਸਾਫ਼ ਵੀ ਹੈ ਕਦੇ, ਕਈ ਵਾਰੀ ਭੋਗ ਲਵਾਉਣ ਵਾਸਤੇ ਕੱਢਣੀ ਹੋਵੇ ਉਹਨੂੰ ਹੱਥਾਂ 'ਚ ਲਕੋਕ ਲੈਣਗੇ ਵੀ ਵੇਖਣ ਨਾ ਵੀ ਇਹ ਤਾਂ ਜਰ ਲੱਗੀ ਪਈ ਆਲੇ ਦੁਆਲੇ, ਕਿਉਂਕਿ ਵੇਖੀ ਹੋਈ ਨਹੀਂ ਕਦੇ ਕੋਈ ਕੱਢ ਕੇ ਉਹਨੂੰ ਸ੍ਰੀ ਸਾਹਿਬ ਨੂੰ ਵੇਖਿਆ ਹੀ ਨਹੀਂ ਵੀ ਹੈ ਵੀ ਠੀਕ। ਪਰ ਇਹ ਜ਼ਰੂਰੀ ਆ ਵੀ ਜੇ ਸ੍ਰੀ ਸਾਹਿਬ ਪਾਉਣੀ ਆ ਨਾ ਅਸੀਂ ਇਹਦੀ ਸੰਭਾਲ ਵੀ ਕਰਨੀ ਆ, ਇਹਨੂੰ ਤੀਜੇ ਚੌਥੇ ਦਿਨ ਚੰਗੀ ਤਰ੍ਹਾਂ ਸਫਾਈ ਕਰਨੀ ਆ, ਰੇਤ ਲੈ ਕੇ ਚੰਗੀ ਤਰ੍ਹਾਂ ਸੋਧਾ ਲਾਉਣਾ, ਇਹ ਬਹੁਤ ਜ਼ਰੂਰੀ ਆ। ਸ੍ਰੀ ਸਾਹਿਬ ਹਫ਼ਤੇ ਵਿੱਚ ਇੱਕ ਵਾਰੀ ਜ਼ਰੂਰ, 15 ਦਿਨਾਂ ਵਿੱਚ ਤੇ ਜ਼ਰੂਰ ਇੱਕ ਵਾਰੀ ਸ੍ਰੀ ਸਾਹਿਬਾਂ 'ਚ ਪਾਈਆਂ, ਇਹਦੀ ਸੰਭਾਲ ਵੀ ਆ। ਇਹ ਨਹੀਂ ਵੀ ਜਰ ਲੱਗੀ ਰਹੇ ਵਿੱਚ ਵੇਖੋ ਹੀ ਨਾ ਮੁੜ ਕੇ, ਅਤੇ ਉਹ ਹੁਣ ਕਹਿੰਦੇ ਸ੍ਰੀ ਸਾਹਿਬਾਂ ਵਿਖਾਓ ਭਾਈ ਸਾਰੇ ਕਿਰਪਾਨਾਂ ਕੱਢੋ, ਤਾਂ ਲੋਕਾਂ ਕਹਿੰਦਾ ਇੱਕਦਮ ਹੀ ਕਹਿੰਦੇ ਇਹ ਕੀ ਕਹਿ ਦਿੱਤਾ ਇਹਨੇ, ਅੱਜ ਤੱਕ ਤਾਂ ਕਦੇ ਕਿਹਾ ਨਹੀਂ। ਅੱਜ ਕਹਿੰਦਾ ਮੈਂ ਇਹ ਕਿਰਪਾਨਾਂ ਚੈੱਕ ਕਰਨੀਆਂ ਤੁਹਾਡੀਆਂ, ਲਾਈਨ 'ਚ ਲਾ ਲਏ ਸਾਰੇ, ਲੋਕਾਂ ਵੀ ਖੜਾ, ਇਹਨੂੰ ਪਤਾ ਵੀ ਮੇਰੀ ਸ੍ਰੀ ਸਾਹਿਬ 'ਤੇ ਲੱਕੜ ਦੀ ਆ, ਕਿਰਪਾਨ 'ਤੇ ਲੱਕੜ ਦੀ ਆ ਮੇਰੇ ਕੋਲ, ਵਿੱਚ ਉਹਦੇ ਤਲਵਾਰ ਮਿਆਨ ਵਿੱਚ ਪਾਈ ਹੋਈ, ਅੱਜ ਨਹੀਂ ਬਚਦੇ ਮਾਰੇ ਗਏ, ਇਹਨੂੰ ਇੰਨਾ ਮੇਰੇ 'ਤੇ ਭਰੋਸਾ ਸੀ, ਪਰ ਹੁਣ ਉੱਧਰ ਇਹਨੂੰ ਗੁਰੂ 'ਤੇ ਭਰੋਸਾ ਪੂਰਾ। ਕਹਿੰਦਾ ਇਹ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਕਰੋ ਕਿਰਪਾ, ਮਿਹਰ ਕਰ ਦਿਓ ਹੁਣ ਤੁਹਾਡਾ ਹੀ ਆਸਰਾ ਹੈ, ਹੋਰ ਨਹੀਂ ਕਿਸੇ ਦਾ। ਬੇਨਤੀਆਂ ਕਰ ਰਹੇ ਆ ਭਾਈ ਤਲੋਕਾ, ਉਹ ਨੇੜੇ ਨੂੰ ਆਈ ਜਾਵੇ, ਵਾਰੀ ਵਾਰੀ ਸਾਰੇ ਸ੍ਰੀ ਸਾਹਿਬਾਂ ਮਿਆਨ ਵਿੱਚੋਂ ਕੱਢੀ ਜਾਣ, ਭਾਈ ਤਲੋਕਾ ਅਰਦਾਸਾਂ ਕਰੀ ਜਾ।
ਜਿਵੇਂ ਰੱਖੀ ਸੀ ਦ੍ਰੋਪਦੀ ਦੀ ਲੱਗਿਆ
ਆ
ਹੁਣ ਸਾਧ ਸੰਗਤ ਵਾਰੀ ਵਾਰੀ ਸਿਰ ਸਾਰੇ ਆਪੋ ਆਪਣੀਆਂ ਤਲਵਾਰਾਂ ਕਿਰਪਾਨਾਂ ਵਿਖਾਈ ਜਾਂਦੇ ਆ ਤੇ ਸਾਧ ਸੰਗਤ ਚੈੱਕ ਕਰਦਿਆਂ 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 ਆ ਗਈ ਵਾਰੀ ਭਾਈ ਤਲੋਕੇ ਦੀ। ਹੁਣ ਇਹਦੇ ਵਾਸਤੇ ਤੇ ਸਪੈਸ਼ਲ ਇਹ ਸਾਰਾ ਕੁਝ ਕਰ ਰਹੇ ਆ। ਹੁਣ ਨਵਾਬ ਖੜਾ ਸਾਹਮਣੇ ਤਲੋਕਿਆ, ਲਿਆ ਭਾਈ ਤੇਰੀ ਵੀ ਤਲਵਾਰ ਵੇਖੀਏ। ਤਲੋਕੇ ਦੀਆਂ ਅੱਖਾਂ ਬੰਦ, ਬਿਰਤੀ ਜੁੜੀ ਹੋਈ, ਗੁਰੂ ਅਰਜਨ ਸਾਹਿਬ ਦੇ ਚਰਨਾਂ ਚ ਅਰਦਾਸਾਂ ਕਰਦਾ, ਮਹਾਰਾਜ ਹੁਣ ਕਿਰਪ ਕਰਿਓ, ਕਿਰਪਾ ਮਿਹਰ ਕਰਿਓ, ਹੁਣ ਤੁਹਾਡਾ ਹੀ ਆਸਰਾ, ਕਿਰਪਾ ਕਰ ਦਿਓ। ਬਸ ਹੁਣ ਅਰਦਾਸਾਂ ਹੀ ਕਰੀ ਜਾਂਦਾ ਹੈ। ਮਹਾਰਾਜ ਮਿਹਰ ਕਰ ਦਿਓ ਤੇ ਇੱਧਰ ਅਰਦਾਸ ਹੋ ਗਈ, ਹੋਈ ਅਰਦਾਸ, ਮਨੋ ਸ਼ਰਧਾ ਭਾਵਨਾ ਸੀ, ਇਹ ਜੁੜਿਆ ਹੋਇਆ ਸੀ ਤੇ ਮਹਾਰਾਜ ਨੂੰ ਲਾਜ ਰੱਖਣੀ ਪਈ। ਇਹਨੇ ਅਰਦਾਸ ਕਰਕੇ ਪਾ ਕੇ ਮੁੱਠੇ ਨੂੰ ਹੱਥ ਲਾ ਕੇ ਜ਼ੋਰ, ਜਦੋਂ ਮਿਆਨ ਵਿੱਚੋਂ ਕੱਢੀ ਤਲਵਾਰ, ਤਲਵਾਰ ਇੰਜ ਲਿਸ਼ਕੀ ਜਿਵੇਂ ਬਿਜਲੀ ਲਿਸ਼ਕਦੀ ਹੁੰਦੀ ਹੈ, ਕਰ ਦਿੱਤੀ ਨਾ ਮਹਾਰਾਜ ਨੇ ਕਿਰਪਾ। ਸਾਧ ਸੰਗਤ ਇੱਧਰ ਜਦੋਂ ਤਲਵਾਰ ਐ ਲਿਸ਼ਕੀ, ਨਵਾਬ ਕਹਿੰਦਾ ਓਏ ਸ੍ਰੀ ਸਾਹਿਬਾਂ ਤਲਵਾਰਾਂ ਤੇ ਅੱਗੇ ਵੀ ਬੜੀਆਂ ਵੇਖੀਆਂ, ਇੰਨੀ ਚਮਕ ਦੀ ਬਣਾਈ ਕਿੰਨੇ ਆ। ਭਾਈ ਤਲੋਕਾ ਕਹਿੰਦਾ ਲੱਕੜ ਦੀ ਸ੍ਰੀ ਸਾਹਿਬ ਸੀ ਇਹਦੇ ਵਿੱਚ, ਤਲਵਾਰ ਲੱਕੜ ਦੀ ਸੀ, ਇਹ ਰੱਬ ਨੇ ਆਪ ਹੀ ਬਣਾਈ ਹੈ, ਇਸੇ ਕਰਕੇ ਤੇ ਸਾਰੀਆਂ ਨਾਲੋਂ ਵੱਖਰੀ ਹੈ। ਖੁਸ਼ ਸਤਨਾਮ
ਸ੍ਰੀ ਵਾਹਿਗੁਰੂ।
ਕਿਹਾ ਦਿਓ ਇੱਕ ਤੇ ਉਹ ਚੀਜ਼ਾਂ ਹਨ ਜਿਹੜੀਆਂ ਬੰਦੇ ਦੀਆਂ ਬਣਾਈਆਂ ਹੋਈਆਂ, ਔਰ ਇੱਕ ਹੈ ਕੁਦਰਤੀ। ਜਿੰਨੇ ਮਰਜ਼ੀ ਕੂਲਰ ਚਲਾ ਲਓ, ਪੱਖੇ ਚਲਾ ਲਓ, ਆਹ ਜਿਹੜੀ ਕੁਦਰਤੀ ਹਵਾ ਚੱਲਦੀ ਇਹਦਾ ਮੁਕਾਬਲਾ ਹੈ ਕੋਈ? ਇਹਦਾ ਮੁਕਾਬਲਾ ਨਹੀਂ ਕੋਈ। ਇਹ ਕੁਦਰਤੀ ਜਿਹੜੀ ਚੀਜ਼ ਹੁੰਦੀ ਆ ਉਹ ਵੱਖਰੀ ਹੋਈ ਆ। ਤੇ ਸਾਧ ਸੰਗਤ ਹੁਣ ਮਹਾਰਾਜ ਨੇ ਐਸੀ ਕਿਰਪਾ ਕੀਤੀ, ਰਹਿਮਤ ਕੀਤੀ, ਹੁਣ ਭੱਜਿਆ ਮਹਾਰਾਜ ਦੇ ਚਰਨਾਂ ਚ, ਧੰਨ ਗੁਰੂ ਅਰਜਨ ਦੇ ਮਹਾਰਾਜ ਦੇ ਚਰਨਾਂ ਦੇ ਵਿੱਚ ਸਿਰ ਝੁਕਾਇਆ। ਮੇਰੇ ਸਤਿਗੁਰ ਬਾਜੋਂ ਜੀ, ਜਿੱਥੋਂ ਗੱਲ ਸ਼ੁਰੂ ਕੀਤੀ ਸੀ,
ਹੋਰ ਕੌਣ ਦੁਲਾਂ ਦੀਆਂ ਜਾਣੇ, ਸਤਿਗੁਰ ਬਾਜੋਂ ਜੀ 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 ਬਾਜੋਂ ਜੀ ਹੋਰ ਕੌਣ ਦੁਲਾਂ ਦੀਆਂ ਜਾਣੇ, ਸਤਿਗੁਰ ਬਾਜੋਂ ਜੀ ਹੋਰ ਕੌਣ ਦੁਲਾਂ ਦੀਆਂ ਜਾਣੇ, ਸਤਿਗੁਰ ਬਾਜੋਂ ਜੀ ਹੋਰ ਕੌਣ ਦੁਲਾਂ ਦੀਆਂ ਜਾਣੇ, ਸਤਿਗੁਰ ਬਾਜੋਂ ਜੀ ਹੋਰ ਕੌਣ ਦੁਲਾਂ ਦੀਆਂ ਜਾਣੇ, ਕਿਰਪਾ ਕੀਤੀ ਐਸਿਆ ਗੁਰਾਂ ਤੋਂ ਜੀ ਮੈਂ ਬਲ ਬਲ ਜਾਵਾਂ, ਐਸਿਆ ਗੁਰਾਂ ਤੋਂ ਮੈਂ ਬਲ ਬਲ ਜਾਵਾਂ,
ਬਲਿਹਾਰੀ ਗੁਰ ਆਪਣੇ ਜੋ ਹਾਰੀ ਸਤਿਗੁਰਾਂ ਜਨਮਾਂ ਨੂੰ
ਕਿਰਪਾ ਕੀਤੀ, ਭਾਈ ਤਲੋਕੇ ਦੀ ਲਾਜ ਰੱਖੀ, ਅਸੀਂ ਜੇ ਮਾਰ ਦੇ ਚਰਨਾਂ ਨਾਲ ਜੁੜ ਗਏ ਤੇ ਲਾਜ ਸਾਡੀ ਵੀ ਰੱਖਣਗੇ, ਕਿਰਪਾ ਹੋ ਜਾਏਗੀ। ਪਹਿਲੀ ਬੇਨਤੀ ਸੰਗਤ ਦੇ ਚਰਨਾਂ ਚ ਇਹ ਆ ਵੀ ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਥੇ ਨੇ ਉਹਨਾਂ ਚਿਰ ਕਿਸੇ ਨੇ ਉੱਠ ਕੇ ਨਹੀਂ ਜਾਣਾ, ਇਹ ਜ਼ਰੂਰੀ ਬੇਨਤੀ ਆ। ਜਿੱਥੇ ਇੰਨਾ ਚਿਰ ਬੈਠੇ ਹੋ ਮਹਾਰਾਜ ਦੇ ਅਦਬ ਸਤਿਕਾਰ ਨੂੰ ਮੁੱਖ ਰੱਖਦਿਆਂ ਬਸ ਥੋੜਾ ਜਿਹਾ ਸਮਾਂ ਹੋਰ ਬੈਠੋ। ਸਤਿਗੁਰੂ ਜੀ ਅੱਗੇ ਅੱਗੇ ਜਾਣਗੇ, ਸੰਗਤਾਂ ਨੇ ਮਗਰ ਮਗਰ ਜਾਣਾ, ਭਾਈ ਪਿੱਛੇ ਪਿੱਛੇ ਜਾਣਾ, ਪਹਿਲਾਂ ਜਾਣ ਦੀ ਕਿਸੇ ਨੇ ਖੇਚਲਾ ਨਹੀਂ ਕਰਨੀ। ਇਹ ਆਪ ਜੀ ਦੇ ਚਰਨਾਂ 'ਚ ਜ਼ਰੂਰੀ ਬੇਨਤੀ ਹੈ। ਮਹਾਰਾਜ ਨੇ ਕਿਰਪਾ ਕੀਤੀ ਆ, ਤਿੰਨ ਦਿਨ ਦਾ ਸਮਾਂ ਮਿਲਿਆ, ਦੋ ਦਿਨ ਦਾਸ ਨੇ ਹਾਜ਼ਰੀ ਭਰੀ, ਪ੍ਰਵਾਨ ਕਰਨੀ ਮਹਾਰਾਜ ਨੇ ਕਿਰਪਾ ਕਰਕੇ ਬਖਸ਼ਿਸ਼ ਕਰਕੇ ਤੁਹਾਡੇ ਚਰਨਾਂ 'ਚ ਪਹੁੰਚਣ ਦਾ ਹਾਜ਼ਰੀ ਭਰਨ ਦਾ ਸਮਾਂ ਬਖਸ਼ਿਆ ਹੈ। ਬੋਲਦੇ ਹਾਂ ਇੱਕ ਨਹੀਂ ਅਨੇਕਾਂ ਹੀ ਗਲਤੀਆਂ ਹੋ ਜਾਂਦੀਆਂ, ਸਤਿਗੁਰੂ ਜੀ ਔਰ ਸੰਗਤ ਬਖਸ਼ਣ ਯੋਗ ਹੈ। ਪਿੰਡ ਹਰੀਗੜ੍ਹ ਵਿੱਚ ਦੀਵਾਨ ਹਨ, ਅੱਗੇ ਵੀ ਸਮਾਗਮ ਰੱਖਿਆ ਗਿਆ ਸੀ, 16, 17 ਔਰ 18 ਸਤੰਬਰ ਦੇ 7 ਤੋਂ ਲੈ ਕੇ ਰਾਤ ਦਾ ਹੀ ਸਮਾਂ ਹੈ, 11-12 ਵਜੇ ਤੱਕ, ਹੁਣ ਇਸ਼ਤਿਹਾਰਾਂ ਤੇ 10 ਵਜੇ ਤੱਕ ਹੀ ਲਿਖੀਦਾ ਤੇ ਅੱਗੇ ਭਾਵੇਂ 12 ਵਜ ਜਾਂਦੇ ਕਈ ਵਾਰੀ। ਹਰੀਗੜ੍ਹ ਪਿੰਡ ਵਿੱਚ ਸਤੰਬਰ ਵਿੱਚ ਹੈ ਸਮਾਗਮ, 16, 17, 18 ਸਤੰਬਰ ਦਾ। ਹੁਣ ਜੂਨ ਚੱਲ ਰਿਹਾ, ਜੂਨ ਜੁਲਾਈ ਫਿਰ ਅਗਸਤ ਫਿਰ ਸਤੰਬਰ, ਅੱਜ ਤੋਂ 3 ਕੁ ਮਹੀਨੇ ਬਾਅਦ ਕਹਿ ਲਓ ਚਲੋ, ਤੇ ਉੱਥੇ ਸੰਗਤਾਂ ਨੇ ਵੱਧ ਚੜ ਕੇ ਪਹੁੰਚ ਕੇ ਲਾਹਾ ਪ੍ਰਾਪਤ ਕਰਨਾ। ਜੋ ਅੱਜ ਸਮਾਗਮ ਦਾ ਝਾੜ ਨਿਕਲਿਆ ਭਾਈ ਮਰ ਦੀ ਮਿਹਰ ਹੋ ਗਈ, ਅਸੀਂ ਤੇ ਹੁਣ ਆਪਣੇ ਘਰ ਚਲੇ ਜਾਣਾ, ਅਸਥਾਨ ਤੇ ਚਲੇ ਜਾਣਾ, ਤੁਸੀਂ ਸਭ ਨੇ ਆਪੋ ਆਪਣੇ ਘਰਾਂ 'ਚ ਚਲੇ ਜਾਣਾ। ਆ ਜਿਹੜੇ ਜੁੜੇ ਨੇ ਇਹ ਸਭ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨਾਲ ਜੁੜੇ ਨੇ। ਜਿਵੇਂ ਕੱਲ ਭਾਈ ਸਾਹਿਬ ਹੁਣੀ ਬੇਨਤੀ ਕਰ ਰਹੇ ਸੀ ਨਾ ਸੰਗਤਾਂ ਨੂੰ ਕਿ ਕਈ ਲੋਕ ਕਹਿੰਦੇ ਆ ਜੀ ਇਹ ਕੱਚੀਆਂ ਧਾਰਨਾ ਪੜ੍ਹਦੇ ਆ ਜਾਂ ਇੱਦਾਂ ਕਈ ਗੱਲਾਂ ਬਣਾਉਂਦੇ ਆ, ਬੇਨਤੀ ਇਹ ਆ ਪਿਆਰੇ ਉਹ ਜੁੜਨਾ ਅਸੀਂ ਮਹਾਰਾਜ ਦੇ ਚਰਨਾਂ ਨਾਲ ਆ। ਜਿਸ ਕਥਾ ਵਾਚਕ ਦੀ ਕਥਾ ਕਿਸੇ ਦਾ ਜੀਵਨ ਹੀ ਨਾ ਬਣਾ ਸਕੇ ਉਹ ਕਥਾ ਕੱਚੀ, ਜਿਸ ਰਾਗੀ ਦਾ ਰਾਗ ਕਿਸੇ ਦਾ ਜੀਵਨ ਹੀ ਨਾ ਬਣਾ ਸਕੇ ਉਹ ਰਾਗ ਕੱਚਾ, ਜਿਸ ਢਾਡੀ ਦੀ ਵਾਰ ਕਿਸੇ ਨੂੰ ਗੁਰੂ ਨਾਲ ਜੋੜ ਹੀ ਨਾ ਸਕੇ ਉਹ ਵਾਰ ਕੱਚੀ, ਜਿਸ ਕਵੀਸ਼ਰ ਦੀ ਕਵਿਤਾ ਗੁਰੂ ਨਾਲ ਜੋੜ ਨਾ ਸਕੇ ਉਹ ਕਵਿਤਾ ਕੱਚੀ, ਜਿਹੜੀ ਧਾਰਨਾ ਕਿਸੇ ਨੂੰ ਗੁਰੂ ਨਾਲ ਨਾ ਜੋੜ ਸਕੇ ਉਹ ਧਾਰਨਾ ਵੀ ਕੱਚੀ। ਆਖੋ ਸਤਨਾਮ। ਤੇ ਜੋ ਪੜ੍ਹਿਆ ਜਾ ਰਿਹਾ ਜੇ ਉਹਦੇ ਵਿੱਚ ਝੂਠ ਹੈ ਤੇ ਝੂਠ ਕੱਚਾ, ਸੱਚ ਕੱਚਾ ਨਹੀਂ ਹੁੰਦਾ ਕਦੇ। ਜੋ ਕਿਹਾ ਜਾ ਰਿਹਾ ਨਾ ਧਿਆਨ ਦਿਓ ਜਰਾ, ਇਹ ਜਿਹੜੇ ਲੋਕ ਕਹਿੰਦੇ ਆ ਕੱਚੀਆਂ ਧਾਰਨਾ, ਬੇਨਤੀ ਆ ਕਿੱਥੋਂ ਸਿੱਖਿਓ ਇਹ ਕਹਿਣਾ? ਇਹ ਕਿਸੇ ਨੇ ਸਟੇਜ ਤੇ ਕਿਹਾ ਹੋਣਾ ਵੀ ਬਾਬੇ ਕੱਚੀਆਂ ਧਾਰਨਾ ਪੜ੍ਹਦੇ ਆ, ਜਾਂ ਕਥਾ ਵਾਚਕ ਕਈ ਕਹਿੰਦੇ ਆ, ਉਹ ਕਹਿੰਦੇ ਪਤਾ ਕਿਉਂ ਆ? ਕਹਿੰਦੇ ਕਿਉਂ ਆ? ਉਹਨਾਂ ਦੀ ਰੋਜੀ ਰੋਟੀ ਮਾਰੀ ਜਾਂਦੀ ਆ। ਕੋ ਸਤਨਾਮ। ਧਿਆਨ ਦੇਣਾ, ਕੰਡੇ ਨੂੰ ਕੰਡਾ ਕਹਿਣਾ ਨਿੰਦਿਆ ਨਹੀਂ ਹੁੰਦੀ, ਫੁੱਲ ਨੂੰ ਕੰਡਾ ਕਹਿਣਾ ਨਿੰਦਿਆ। ਕਥਾ ਵਾਚਕ ਕਥਾ ਕਰ ਰਿਹਾ, ਤਖ਼ਤ ਤੇ ਕਥਾ ਹੋ ਰਹੀ, ਅੰਮ੍ਰਿਤਸਰ ਅਕਾਲ ਤਖ਼ਤ ਸਾਹਿਬ ਤੇ, ਪਟਨਾ ਸਾਹਿਬ, ਹਜ਼ੂਰ ਸਾਹਿਬ, ਕਥਾ ਵਾਚਕ ਕੀ ਕਹਿੰਦਾ? ਕਥਾ ਵਾਚਕ ਕਹਿੰਦਾ ਕਿ ਭਾਈ ਜਮਾਂ ਦੀ ਮਾਰ ਝੱਲੀ ਨਹੀਂ ਜਾਣੀ, ਜਮਾਂ ਦੀ ਮਾਰ ਝੱਲੀ ਨਹੀਂ ਜਾਣੀ, ਇਹ ਬੜੀ ਔਖੀ ਆ। ਕਬੀਰ ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ, ਇਹ ਤੇ ਬਾਣੀ ਦੀ ਪੰਗਤੀ ਆ ਨਾ, ਕਹਿੰਦੇ ਨੇ ਬਾਣੀ ਪੱਕੀ, ਇਹ ਬਾਣੀ ਦੀ ਪੰਗਤੀ ਆ। ਕਬੀਰ ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ, ਏਕ ਜੋ ਸਾਧੂ ਮੋਹੇ ਮਿਲਿਓ ਤਿੰਨ ਲੀਆ ਅੰਚਲ ਲਾਏ। ਤੇ ਕਥਾ ਵਾਚਕ ਫਿਰ ਅੱਗੋਂ ਕਹਿੰਦਾ ਭਾਈ, ਕਥਾ ਵਾਚਕ ਇਸ ਪੰਗਤੀ ਦਾ ਅਰਥ ਕਰਕੇ ਕੀ ਕਹਿੰਦਾ ਵੀ ਕਬੀਰ ਜੀ ਕਹਿੰਦੇ ਨੇ ਜਮਾਂ ਦੀ ਮਾਰ ਝੱਲਣੀ ਬੜੀ ਔਖੀ ਆ। ਤੇ ਕਥਾ ਵਾਚਕ ਕਥਾ ਕਰ ਰਿਹਾ, ਜਦੋਂ ਕਥਾ ਕਰਨੀ ਹੋਵੇ ਨਾ ਤੇ ਆਪਣੇ ਕੋਲੋਂ ਸ਼ਬਦਾਵਲੀ ਵਰਤਣੀ ਪੈਂਦੀ ਹੈ, ਬਾਣੀ ਦੀ ਪੰਗਤੀ ਤੇ ਪੜ੍ਹ ਦਿੱਤੀ ਪਰ ਬਾਣੀ ਦਾ ਅਰਥ ਕਰਨ ਵਾਸਤੇ ਆਪਣੇ ਕੋਲੋਂ ਸਾਨੂੰ ਸ਼ਬਦਾਵਲੀ ਵਰਤਣੀ ਪੈਂਦੀ ਆ।
ਇਸੇ ਤਰ੍ਹਾਂ ਕਹਿੰਦਾ ਭਾਈ ਜਮਾਂ ਦੀ ਮਾਰ ਝੱਲਣੀ ਔਖੀ ਹੈ ਸਾਧ ਸੰਗਤ ਜੀ, ਜਮਾਂ ਦੀ ਮਾਰ ਝੱਲਣੀ ਔਖੀ ਆ। ਇਸੇ ਗੱਲ ਨੂੰ ਆਪਾਂ ਵਾਜੇ ਤੇ ਗਾ ਤਾ ਭਾਈ ਝੱਲੀ ਜਾਣੀ ਨੀ ਜਮਾਂ ਦੀ ਬੁਰੀ ਮਾਰ ਹੋਏ ਮਨਾ। ਉਹ ਕਹਿੰਦਾ ਨਹੀਂ ਨਹੀਂ ਆ ਮੈਂ ਜਿਹੜਾ ਕਿਹਾ ਪੱਕਾ ਜਿਹੜਾ ਵਾਜੇ ਤੇ ਗਾ ਤਾ ਇਹ ਕੱਚੀ ਹੋ ਗਈ ਆ ਖੁਸਤਨਾ। ਮੈਨੂੰ ਇਹ ਦੱਸੋ ਵੀ ਫਰਕ ਕੀ ਆ? ਗੱਲ ਤੇ ਇੱਕੋ ਹੀ ਆ। ਕਥਾ ਵਾਚ ਕਥਾ ਕਰਦਾ ਕਰਦਾ ਕਹਿੰਦਾ ਭਾਈ ਸੱਚੇ ਪਾਤਸ਼ਾਹ ਮੇਰੀ ਵੀ ਲਾਜ ਰੱਖਿਓ ਜਿਵੇਂ ਦ੍ਰੋਪਦੀ ਦੀ ਰੱਖੀ। ਕਥਾ ਵਾਚਕ ਕਥਾ ਕਰ ਰਿਹਾ ਤਖਤ ਤੇ ਬੈਠਾ ਵੀ ਪ੍ਰਮਾਣਿਤ ਹੈ ਕਥਾ ਕਰੋ ਵੀ ਸੱਚੇ ਪਾਤਸ਼ਾਹ ਤਲੋਕਾ ਕਹਿੰਦਾ ਮੇਰੀ ਲਾਜ ਰੱਖਿਓ ਜਿਵੇਂ ਦ੍ਰੋਪਦੀ ਦੀ ਰੱਖੀ। ਗੱਲ ਤੇ ਉਹੀ ਹੈ ਨਾ, ਉਸੇ ਨੂੰ ਆਪਾਂ ਵਾਜੇ ਤੇ ਗਾਤਾ ਵੀ ਜਿਵੇਂ ਰੱਖੀ ਸੀ ਦ੍ਰੋਪਦੀ ਦੀ ਲੱਜਿਆ ਉਹਨੂੰ ਜਿਵੇਂ ਮੇਰੀ ਰੱਖ ਲਾ। ਕਹਿੰਦੇ ਨਾ 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 ਆਹ ਕੱਚੀ ਜਿਹੜੀ ਅਸੀਂ ਕਹਿੰਦੇ ਹਾਂ ਉਹ ਪੱਕੀ ਆ ਤੂੰ ਸਤਨਾ। ਉਹ ਗੁਰਮੁਖੋ ਜਾਂ ਤੇ ਕੱਲੀ ਬਾਣੀ ਵੀ ਪੜਿਆ ਕਰੋ, ਨਾ ਉਹਦੇ ਅਰਥ ਕਰੋ ਨਾ ਉਹਦੀਆਂ ਵਾਰਾਂ ਬਣਾਓ। ਜਦੋਂ ਅਸੀਂ ਗੁਰਬਾਣੀ ਦੇ ਅਰਥ ਕਰਨੇ ਹੋਣਗੇ ਆਪਣੇ ਕੋਲੋਂ ਸ਼ਬਦਾਵਲੀ ਵਰਤਣੀ ਪੈਂਦੀ ਹੈ। ਤੇ ਧਿਆਨ ਦਿਓ ਸਤਿਗੁਰਾਂ ਨੇ ਬਾਣੀ ਰਾਗਾਂ 'ਚ ਉਚਾਰਨ ਕੀਤੀ, ਇਹਦੇ 'ਚ ਕੋਈ ਸ਼ੱਕ ਨਹੀਂ। ਰਾਗ ਪੜ੍ਹੋ ਧੰਨ ਭਾਗ, ਜੇ ਤੁਸੀਂ ਸਿਆਣੇ ਸਮਝ ਸਕਦੇ ਹੋ ਤਾਂ ਵੀ ਵੱਡੇ ਭਾਗਾਂ ਵਾਲੇ ਰਾਗ ਪੜ੍ਹੋ ਤੇ ਪੜ੍ਹਾਓ, ਵੱਧ ਤੋਂ ਵੱਧ ਰਾਗ ਵਿੱਚ ਪੜ੍ਹੋ। ਪਰ ਕਈ ਇਹ ਸਿੱਧੇ ਸਾਧੇ ਲੋਕਾਂ ਵਾਸਤੇ ਨਾ, ਸੰਤ ਬਾਬਾ ਅਤਰ ਸਿੰਘ ਮਸਤਵਾਣੇ ਵਾਲੇ ਮਹਾਂਪੁਰਸ਼ਾਂ ਨੇ ਧਾਰਨਾ ਪ੍ਰਚਲਿਤ ਕੀਤੀਆਂ ਨੇ, ਮਸਤਵਾਣੇ ਵਾਲੇ ਮਹਾਂਪੁਰਸ਼ਾਂ ਨੇ, ਤੇ ਅਸੀਂ ਉਹਨਾਂ ਦਾ ਦੇਣ ਨਹੀਂ ਦੇ ਸਕਦੇ। ਮਾਲਵੇ ਵਿੱਚ ਉਹਨਾਂ ਨੇ ਗੁਰਦੁਆਰਾ ਗੁਰਸਾਗਰ ਮਸਤਵਾਣਾ ਸਾਹਿਬ ਬਣਾਇਆ, ਤੇ ਉਹਨਾਂ ਨੇ ਨਾ ਜ਼ਿਮੀਂਦਾਰਾਂ ਨੇ ਖੇਤਾਂ 'ਚ ਕੰਮ ਕਰਨੇ, ਆਵਾਜ਼ ਉਹਨਾਂ ਦੀ ਐਡੀ ਵੱਡੀ ਸੀ, ਮਹਾਂਪੁਰਖਾਂ ਨੇ ਜਦੋਂ ਬੋਲਣਾ ਆ ਤੇ ਆਇਆ ਹੀ ਨਹੀਂ ਸੀ, ਸਾਊਂਡ ਵਗੈਰਾ ਤੇ ਹੈ ਹੀ ਨਹੀਂ ਸੀ, ਉਹ ਇਹ ਨਹੀਂ ਸੀ ਸਪੀਕਰ। ਉਹਨਾਂ ਨੇ ਬੋਲਣਾ ਤੇ 10-10 ਕਿਲੋਮੀਟਰ ਤੱਕ ਉਹਨਾਂ ਦੀ ਆਵਾਜ਼ ਸੁਣਦੀ ਸੀ, ਇੰਨੀ ਉੱਚੀ ਬੋਲਦੇ ਸੀ ਤੇ ਸਤਿਗੁਰਾਂ ਦੀ ਤਾਬਿਆ ਬਹਿ ਕੇ ਪੜ੍ਹਦੇ ਸੀ। 13 ਲੱਖ ਪ੍ਰਾਣੀਆਂ ਨੂੰ ਉਹਨਾਂ ਨੇ ਅੰਮ੍ਰਿਤ ਛਕਾਇਆ। ਸੰਤ ਬਾਬਾ ਈਸ਼ਰ ਸਿੰਘ ਜੀ ਨੇ ਨਾ ਆ ਧਾਰਨਾ ਪੜ੍ਹ ਪੜ੍ਹ ਕੇ 9 ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ ਹੈ। ਜਿਹੜੇ ਆ ਗੱਲਾਂ ਕਰਦੇ ਨੇ ਨਾ ਵੀ ਐ ਜੀ ਆ ਜੀ, ਇਹਨਾਂ ਨੂੰ ਅੱਜ ਵੀ ਉਹ ਲੱਗੇ ਬੂਟੇ ਵਿਖਾ ਸਕਦੇ ਆ ਪਿਆਰਿਓ। ਆ ਦਿੱਲੀ 'ਚ ਚਲੇ ਜਾਓ, ਬਾਹਰ ਮੈਂ ਵੇਖਿਆ ਕੈਨੇਡਾ ਦੇ ਵਿੱਚ ਵੀ ਆ, ਆ ਹੁਣ ਇੰਗਲੈਂਡ ਵਿੱਚ ਵੀ ਦਾਸ ਨੇ ਜਾਣਾ ਉੱਥੇ ਮਹਾਰਾਜ ਜਿੱਥੇ ਉਹਨਾਂ ਨੇ ਸਰੀਰ ਛੱਡਿਆ, ਤੇ ਬੜੇ ਉਹੋ ਜਿਹੇ ਥਾਂ ਜਿੱਥੇ ਮਹਾਂਪੁਰਖਾਂ ਦੇ ਲਾਏ ਬੂਟੇ ਅੱਜ ਵੀ ਹਰੇ ਭਰੇ ਨੇ, ਉਹਨਾਂ ਨੇ ਅੰਮ੍ਰਿਤ ਛਕਾਇਆ ਉਹਨਾਂ ਵੇਲਿਆਂ 'ਚ। ਤੇ ਪੜ੍ਹਦੇ ਆ ਧਾਰਨਾ ਹੀ ਸੀ, 50 ਸਾਲ ਕੀਰਤਨ ਕੀਤਾ, 9 ਲੱਖ ਪ੍ਰਾਣੀਆਂ ਨੂੰ ਗੁਰੂ ਕੇ ਜਹਾਜ਼ੇ ਚੜ੍ਹਾਇਆ। ਕਹਿਣ ਦੀ ਗੱਲ ਨਹੀਂ, ਅੱਜ ਵੀ ਉਹਨਾਂ ਦੇ ਬੂਟੇ ਲਾਏ ਹੱਥੀਂ ਵੇਖ ਸਕਦੇ ਹਾਂ। ਖੁਸ਼ ਸਤਨਾ ਤੇ ਗੱਲਾਂ ਕਰਨਗੇ ਉਹ ਜਿਨ੍ਹਾਂ ਨੇ ਕਦੇ 10-20-100 ਨੂੰ ਜੋੜਿਆ ਨਹੀਂ, ਉਹ ਕਹਿਣਗੇ ਬਾਬਾ ਈਸ਼ਵਰ ਸਿੰਘ ਕੱਚੀ ਕੱਚੀ ਬਾਣੀ, ਬਾਣੀ ਤੇ ਪੱਕੀ ਹੈ, ਧਾਰਨਾ ਬਾਣੀ ਨਹੀਂ ਹੁੰਦੀ, ਧਾਰਨਾ ਤੇ ਇੱਕ ਸਮਝਾਉਣ ਦਾ ਢੰਗ ਹੈ। ਉਹ ਬੀਬੀਆਂ ਨੇ ਨਾ ਸੰਤ ਬਾਬਾ ਈਸ਼ਵਰ ਬਾਬਾ ਅਤਰ ਸਿੰਘ ਮਸਤਵਾਣੇ ਸਾਹਿਬ ਵਾਲਿਆਂ ਨੇ ਜਦੋਂ ਖੇਤਾਂ ਵਿੱਚ ਜ਼ਿਮੀਂਦਾਰਾਂ ਨੇ ਕੰਮਕਾਰ ਕਰਨੇ ਤੇ ਨਾਲ ਨਾਲ ਉਹਨਾਂ ਨੇ ਹਲ ਵਾਹੁਣੇ ਤੇ ਗੀਤ ਗਾਉਣੇ ਜ਼ਿਮੀਂਦਾਰਾਂ ਨੇ, ਤੇ ਮਹਾਂਪੁਰਸ਼ਾਂ ਨੇ ਜਾ ਕੇ ਕਹਿਣਾ ਨਹੀਂ ਨਹੀਂ ਗੀਤ ਨਹੀਂ, ਇਹਨੂੰ ਢੰਗ ਬਦਲ ਦਿਓ ਥੋੜ੍ਹਾ ਜਿਹਾ, ਉਹਨਾਂ ਨੇ ਇੰਜ ਪੜਿਆ ਕਰੋ ਪੜ੍ਹਨੇ। ਬੀਬੀਆਂ ਨੇ ਘਰਾਂ ਦੇ ਵਿੱਚ ਜਦੋਂ ਲਾੜਾ ਆਉਣਾ ਨਾ ਲਾੜਾ ਤੇ ਮੇਲਣਾ ਨੇ ਮਜ਼ਾਕ ਕਰਦਿਆਂ ਉਹਨੂੰ ਗੀਤ ਗਾਉਣੇ, ਤੇ ਅੱਜ ਵੀ ਕਈ ਟੱਪੇ ਗਾਉਂਦੀਆਂ ਨੇ ਬੀਬੀਆਂ ਮੇਲਣਾ, ਤੇ ਉਹਨਾਂ ਨੇ ਕਈ ਵਾਰੀ ਕਹਿਣਾ ਤੇਰੀ ਮੱਧ ਵਿੱਚ ਵੇ ਬੂਟਾ ਰਾਈ ਦਾ, ਤੇ ਅੱਗੇ ਕਹਿ ਦੇਣਾ ਵੇ ਤੂੰ ਪੁੱਤ ਹੈ ਲਾੜਿਆ ਵੇ ਫਲਾਣੇ ਨਾਈ ਦਾ, ਉਹਦੀ ਤੁਹੀਨ ਕਰਨ ਵਾਸਤੇ, ਧਿਆਨ ਦਿਓ ਭੈਣੋ, ਤੁਹੀਨ ਕਰਨ ਵਾਸਤੇ ਨਾਈ ਦਾ ਨਾਂ ਲੈ ਦੇਣਾ, ਝੋਰ ਦਾ ਨਾਂ ਲੈ ਦੇਣਾ। ਮਹਾਂਪੁਰਸ਼ਾਂ ਨੇ ਕਹਿਣਾ ਪਹਿਲੀ ਗੱਲ ਤੇ ਉਹ ਲਾੜਾ ਜਿਹੜਾ ਹੈ ਉਹਦਾ ਮਨ ਦੁਖੀ ਹੁੰਦਾ ਵੀ ਮੈਨੂੰ ਕਿਹਦਾ ਪੁੱਤ ਬਣਾਈ ਜਾਂਦੀ ਹੈ, ਤੇ ਦੂਜੀ ਗੱਲ ਜਿਹੜੇ ਵਿਚਾਰੇ ਨਾਈ ਤੇ ਜਾਂ ਝੋਰ ਨੇ ਉਹਨਾਂ ਦੇ ਮਨ ਵੀ ਦੁਖੀ ਹੁੰਦੇ ਹੋਣਗੇ ਕਿਉਂਕਿ ਸਤਿਗੁਰਾਂ ਨੇ ਤੇ ਜਾਤਾਂ ਖਤਮ ਕੀਤੀਆਂ ਨੇ, ਅਸੀਂ ਫਿਰ ਵੀ ਤੁਹੀਨ ਵਰ ਹੁੰਦੀ ਹੈ ਉਹਨਾਂ ਦੀ। ਇਸ ਕਰਕੇ ਮਹਾਂਪੁਰਖਾਂ ਨੇ ਕਹਿਣਾ ਬੀਬੀਓ ਆ ਗੀਤ ਛੱਡੋ ਤੇ ਇੰਜ ਪੜਿਆ ਕਰੋ, ਉਦੋਂ ਫਿਰ ਸੰਗਤਾਂ ਨੇ ਨਾ ਇੰਜ ਘਰ ਘਰ ਗੂੰਜਾਂ ਪਈਆਂ, ਮਹਾਂਪੁਰਸ਼ਾਂ ਨੇ ਪੜਾਈਆਂ ਧਾਰਨਾ। ਤੇਰੀ ਮੱਧ ਵਿੱਚ ਵੇ ਬੂਟਾ ਰਾਈ ਦਾ, ਮੱਧ ਵਿੱਚ ਵੇ ਬੂਟਾ ਰਾਈ ਦਾ, ਮੱਧ ਵਿੱਚ ਵੇ ਬੂਟਾ ਰਾਈ ਦਾ।
ਓਏ ਲਾੜੇ ਨੂੰ ਇੰਜ ਕਹੋ ਇਹਨੂੰ ਵੀ ਸ਼ਰਮ ਆਏ, ਦਾੜੀ ਹੈ ਹੀ ਨਹੀਂ ਇਹਦੇ ਮੂੰਹ ਤੇ।
ਤੂੰ ਪੁੱਤ ਹੈ ਲਾੜਿਆ ਵੇ, ਪੁੱਤ ਹੈ ਲਾੜਿਆ ਵੇ ਸੰਤ ਸਿਪਾਹੀ ਨਾ, ਪੁੱਤ ਹੈ ਲਾੜਿਆ ਵੇ ਸੰਤ ਸਿਪਾਹੀ ਨਾ, ਪੁੱਤ ਹੈ ਲਾੜਿਆ। ਮੱਧ ਵਿੱਚ ਮੱਧ ਵਿੱਚ ਮੈਂ ਬੂਟਾ ਟਾਲੀ, 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 ਮੱਧ ਵਿੱਚ ਮੱਧ ਵਿੱਚ ਮੈਂ ਪੁੱਤ ਹੈ ਲਾੜਿਆ ਵੇ, ਪੁੱਤ ਹੈ ਲਾੜਿਆ ਵੇ ਪੰਥ ਦੇ ਵਾਲੀ, ਪੁੱਤ ਹੈ ਲਾੜਿਆ ਵੇ ਪੰਥ ਦੇ ਵਾਲੀ, ਪੁੱਤ ਹੈ ਲਾੜਿਆ ਵੇ ਪੰਥ ਦੇ ਵਾਲੀ, ਪੁੱਤ ਹੈ ਲਾੜਿਆ ਵੇ ਪੰਥ ਦੇ
ਵਿੱਚ ਵੇ ਬੂਟਾ ਗੋਭੀ ਦਾ। ਤੂੰ ਪੁੱਤ ਹੈ ਲਾੜਿਆ ਵੇ ਗੋਬਿੰਦ ਸਿੰਘ ਸੋਢੀ, ਏਦਾਂ ਪੜਾਉਣਾ ਉਹਨਾਂ ਨੇ ਕਿ ਭਾਈ ਬੀਬੀਓ ਐਵੇਂ ਨਾ ਹੋਰ ਹੀ ਕਿਸੇ ਦਾ ਨਾਂ ਲੈ ਦਿਆ ਕਰੋ, ਜਿਹੜਾ ਸਾਰਿਆਂ ਤੋਂ ਮਾੜਾ ਬੰਦਾ ਅਮਲੀ ਹੋਣਾ ਨਾ ਉਹਦਾ ਨਾਂ ਲੈ ਦੇਣਾ, ਅੱਗੇ ਬੀਬੀਆਂ ਨੇ ਅੱਗੇ ਨਾਂ ਉਹਦਾ ਭਰ ਦੇਣਾ, ਉਹਦਾ ਮੁੰਡਾ ਤੂੰ। ਤੇ ਮਹਾਂਪੁਰਸ਼ਾਂ ਨੇ ਕਹਿਣਾ ਬੀਬੀਓ ਇੰਜ ਨਾ ਕਿਹਾ ਕਰੋ, ਇਹਨੂੰ ਇਹੋ ਜਿਹੇ ਬਾਣ ਮਾਰੋ ਇਹ ਸੱਚਮੁੱਚ ਬਾਜਾਂ ਵਾਲੇ ਦਾ ਪੁੱਤ ਬਣ ਜੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਬਾਬਾ ਅਤਰ ਸਿੰਘ ਮਸਤਵਾਣੇ ਵਾਲਿਆਂ ਨੇ ਸਿੱਧੇ ਸਾਧੇ ਮਾਲਵੇ ਦੇ ਲੋਕ ਘਰ ਘਰ ਜਾ ਕੇ ਫਿਰ ਏਦਾਂ ਹੀ ਬੀਬੀਆਂ ਨੇ ਪੜ੍ਹਨਾ, ਤੇ ਸਾਧ ਸਿੰਘ ਮਹਾਰਾਜ ਦੀ ਮਿਹਰ ਹੋ ਗਈ, ਫਿਰ ਲੱਖਾਂ ਨੂੰ ਉਹਨਾਂ ਨੇ ਅੰਮ੍ਰਿਤ ਛਕਾਇਆ। ਸੋ ਭਾਈ ਜਿਹਦੇ ਵਿੱਚ ਸੱਚ ਨਾ ਹੋਵੇ ਉਹ ਧਾਰਨਾ ਕੱਚੀ ਹੁੰਦੀ ਹੈ। ਜਿਨ੍ਹਾਂ ਸੰਗਤਾਂ ਦਾ ਅੱਜ ਮਨ ਮੰਨਿਆ ਹੋਵੇ ਅੰਮ੍ਰਿਤ ਛਕਣ ਵਾਸਤੇ ਤੇ ਉਹ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਸੇਖੂਪੁਰ ਤੇ ਆਈ ਸੰਗਰਾਂਦ ਦਾ ਉੱਥੇ ਅੰਮ੍ਰਿਤ ਸੰਚਾਰ ਹੁੰਦਾ ਹੈ। ਸ਼ਾਮ ਨੂੰ 4 ਵਜੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਜਾਂਦਾ ਹੈ, ਰਾਤ ਦਾ ਦੀਵਾਨ ਹੁੰਦਾ। ਜਿਨ੍ਹਾਂ ਦਾ ਅੱਜ ਮਨ ਮੰਨਿਆ ਹੋਵੇ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ 15 ਦੀ ਸੰਗਰਾਂਦ ਆ ਰਹੀ ਹੈ 15 ਜੂਨ ਦੀ, ਪਹੁੰਚ ਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰੋ। ਸਿੰਘ ਸਿੰਘਣੀਆਂ ਸੱਜ ਕੇ ਗੁਰੂ ਗੋਬਿੰਦ ਸਿੰਘ ਦੀ ਬਖਸ਼ਿਸ਼ ਦੇ ਪਾਤਰ ਬਣੋ, ਹੋਈਆਂ ਭੁੱਲਾਂ ਦੀ ਖਿਮਾ ਨਾਨਕ ਨਾਮ ਤੇਰੇ ਭਾਣੇ।